ਸਤਿਗੁਰ ਨਮੈ ਸ਼੍ਰੀ ਗੁਰੂ ਦੇਵ ਨਮੈ ਦਾਸ ਦੋਨੋਂ ਹੱਥ ਜੋੜ ਕੇ ਸੰਗਤ ਦੇ ਚਰਨਾਂ 'ਚ ਮੱਥਾ ਟੇਕਦੇ ਹੋਏ ਆਪਣੇ ਗੁਨਾਹਾਂ ਦੀ ਮਾਫ਼ੀ ਲਈ ਅਰਦਾਸ ਬੇਨਤੀ ਕਰਦਾ ਹੈ। ਉਹ ਗੁਨਾਹ ਜੋ ਕਰੋੜਾਂ ਹੀ ਜਨਮਾਂ ਤੋਂ ਮੈਂ ਇਕੱਠੇ ਕਰੀ ਬੈਠਾ ਹਾਂ, ਸੰਗਤ ਦੀ ਸਮਰੱਥਾ ਹੈ ਬਖਸ਼ਣ ਦੀ, ਬਖਸ਼ਣ ਦੀ ਕਿਰਪਾਲਤਾ ਕਰੋ। ਸੰਗਤ ਦੇ ਬਖਸ਼ੇ ਨੂੰ ਗੁਰੂ ਸਾਹਿਬ ਵੀ ਬਖਸ਼ ਦਿੰਦੇ ਹਨ। ਅੱਜ ਦੇ ਇਸ ਰੂਹਾਨੀ ਸਤਸੰਗ ਲਈ ਗੁਰੂ ਸਾਹਿਬਾਂ ਨੇ ਜੋ ਸ਼ਬਦ ਬਖਸ਼ਿਸ਼ ਕੀਤਾ ਹੈ ਉਹ ਹੈ ਬ੍ਰਾਹਮਣ। ਪੜ ਪੜ ਪੋਥੀ ਜਗਮੂਆ ਪੰਡਤ ਬਿਆਹ ਨਾ ਕੋਏ, ਏਕ ਅੱਖਰ ਪ੍ਰੇਮ ਕਾ ਪੜ੍ਹੇ ਸੋ ਪੰਡਤ ਹੋਏ। ਪੰਡਤ ਪੋਥੀ ਬਾਂਧ ਕੇ ਲੇ ਸਰਾਣੇ ਸੋਏ, ਉਹ ਅੱਖਰ ਇਨ ਮੈਂ ਨਹੀਂ ਹੱਸਦੇ ਭਾਵੇਂ ਰੋਏ। ਗੁਰੂ ਸਾਹਿਬ ਸਤਿਗੁਰੂ ਬਾਬਾ ਕਬੀਰ ਜੀ ਉਹਨਾਂ ਦੀ ਇਹ ਬਾਣੀ ਹੈ। ਇਸ ਦੇ ਵਿੱਚ ਉਹਨਾਂ ਨੇ ਇਸ ਪੰਡਤ ਲਫਜ਼ ਨੂੰ ਸਪਸ਼ਟ ਕੀਤਾ ਹੈ ਕਿ ਇਸ ਜਗਤ ਦੇ ਵਿੱਚ ਜੋ ਆਪਣੇ ਆਪ ਨੂੰ ਬ੍ਰਾਹਮਣ ਜਾਂ ਪੰਡਤ ਕਹਿ ਕਰਕੇ ਵਿਚਰ ਰਹੇ ਨੇ, ਅਸਲ ਦੇ ਵਿੱਚ ਬ੍ਰਾਹਮਣ ਪਦ ਦਾ ਅਧਿਕਾਰੀ ਕੌਣ ਹੈ, ਕਿਸ ਨੂੰ ਇਹ ਬ੍ਰਾਹਮਣ ਪ੍ਰਾਪਤ ਹੁੰਦਾ ਹੈ ਔਰ ਉਸਦੀ ਕੀ ਵਿਧੀ ਹੈ, ਕਿਤੀਆਂ ਰੁਕਾਵਟਾਂ ਨੂੰ ਪਾਰ ਕਰਕੇ ਜੀਵਾਤਮਾ ਜੋ ਹੈ ਉਸ ਪਰਮ ਪਦ 'ਤੇ ਪਹੁੰਚਦੀ ਹੈ, ਔਰ ਜਗਤ ਦੇ ਵਿੱਚ ਜਨਮ ਦੇ ਨਾਲ ਬ੍ਰਾਹਮਣ ਲਫਜ਼ ਨੂੰ ਲੈ ਕਰਕੇ ਜਿਹੜੀ ਜੀਵਾਤਮਾ ਇਹਨਾਂ ਜਗਤ ਦੇ ਵਿੱਚ ਭ੍ਰਮਣ ਕਰ ਰਹੀ ਹੈ ਉਹਨਾਂ ਦਾ ਅੰਤ ਕੀ ਹੁੰਦਾ ਹੈ ਔਰ ਕਿਸ ਤਰੀਕੇ ਦੇ ਨਾਲ ਉਹਨਾਂ ਨੂੰ ਇਸ ਜਗਤ ਦੇ ਵਿੱਚ ਇਹ ਜਿਤਨੇ ਵੀ ਕਿਰਿਆ ਕੀਤੀ ਜਾਂਦੀ ਹੈ ਇਹ ਸਾਰੇ ਕਰਮਾਂ ਦੇ ਅਨੁਸਾਰ ਬੰਧਨਕਾਰੀ ਪ੍ਰਭਾਵ ਲੈ ਕਰਕੇ ਵਾਰ ਵਾਰ ਜਨਮ ਔਰ ਮਰਨ ਦੇ ਗੇੜ ਦੇ ਵਿੱਚ ਆਉਣਾ ਪੈਂਦਾ ਹੈ। ਇਸ ਨੂੰ ਕਬੀਰ ਜੀ ਨੇ ਆਪਣੀ ਬਾਣੀ ਦੇ ਵਿੱਚ ਬੜੇ ਅੱਛੇ ਤਰੀਕੇ ਦੇ ਨਾਲ ਸਪਸ਼ਟ ਕੀਤਾ ਹੈ। ਪੜ ਪੜ ਪੋਥੀ ਜਗਮੂਆ, ਇਹਦੇ ਵਿੱਚ ਗੁਰੂ ਸਾਹਿਬ ਇਸ ਤੁਕ ਦੇ ਵਿੱਚ ਸਪਸ਼ਟ ਕਰਦੇ ਹਨ ਕਿ ਜਗਤ ਦੇ ਵਿੱਚ ਬ੍ਰਾਹਮਣ ਜਾਂ ਪੰਡਿਤ ਲਫਜ਼ ਜੋ ਹੈ ਇਹ ਪੜ੍ਹਨ ਜਾਂ ਵਿਦਵੱਤਾ ਦੇ ਨਾਲ ਸੰਬੰਧ ਰੱਖਦਾ ਹੈ। ਯਾਨੀ ਕਿ ਜੋ ਕੋਈ ਗੁਣੀ ਗਿਆਨੀ ਵੇਦਾ ਸ਼ਾਸਤਰਾਂ ਨੂੰ ਜਾਂ ਹੋਰ ਧਰਮ ਗ੍ਰੰਥਾਂ ਨੂੰ ਪੜ੍ਹ ਕੇ ਉਹਨਾਂ ਦੇ ਸ਼ਲੋਕਾਂ ਨੂੰ ਯਾਦ ਕਰਕੇ ਉਹਨਾਂ ਦੀ ਵਿਆਖਿਆ ਇਸ ਜਗਤ ਦੇ ਵਿੱਚ ਕਰਦਾ ਹੈ ਉਸ ਨੂੰ ਅਸੀਂ ਬ੍ਰਾਹਮਣ ਜਾਂ ਪੰਡਿਤ ਕਹਿ ਕਰਕੇ ਪੁਕਾਰਦੇ ਹਾਂ। ਅਤੇ ਗੁਰੂ ਸਾਹਿਬ ਉਪਦੇਸ਼ ਕਰਦੇ ਨੇ ਕਿ ਇਹ ਪੜ੍ਹਨ ਦੇ ਨਾਲ ਜਿਹੜੀ ਵਿਦਵਤਾ ਹਾਸਲ ਹੁੰਦੀ ਹੈ ਇਹ ਵਿਦਵਤਾ ਕੀ ਹੈ, ਇਹ ਹੋਮੈ ਹੈ। ਹੋਮੈ ਦਾ ਇੱਕ ਗੁਣ ਯਾਨੀ ਕਿ ਕਾਲ ਦਾ ਇੱਕ ਗੁਣ ਹੈ ਵਿਦਵਤਾ, ਔਰ ਵਿਦਵਤਾ ਦੇ ਅਧੀਨ ਇਸ ਗੁਣ ਨੂੰ ਪ੍ਰਾਪਤ ਕਰਕੇ ਜੀਵਾਤਮਾ ਜਿਸ ਤਰੀਕੇ ਦੇ ਨਾਲ ਇਸ ਜਗਤ ਦੇ ਵਿੱਚ ਭ੍ਰਮਣ ਕਰਦੀ ਹੈ ਉਹ ਆਵਾਗਮਨ ਤੋਂ ਆਪਣੇ ਆਪ ਨੂੰ ਮੁਕਤ ਨਹੀਂ ਕਰਾ ਸਕਦੀ। ਉਸ ਤੋਂ ਬਾਅਦ ਗੁਰੂ ਸਾਹਿਬ ਸਪਸ਼ਟ ਕਰਦੇ ਨੇ ਕਿ ਇਹਨਾਂ ਤੋਂ ਅਲੱਗ ਇੱਕ ਅੱਖਰ ਹੈ, ਉਹ ਅੱਖਰ ਕਿਹੜਾ ਹੈ, ਯਾਨੀ ਕਿ ਇਸ 52, 38 ਜਾਂ ਹੋਰ ਇਸ ਜਗਤ ਦੇ ਵਿੱਚ ਭਾਸ਼ਾ ਦੇ ਜਿਤਨੇ ਵੀ ਲਫਜ਼ ਮੌਜੂਦ ਨੇ ਇਹਨਾਂ ਲਫਜ਼ਾਂ ਨੂੰ ਪੜ੍ਹ ਕੇ ਜਾਂ ਇਹਨਾਂ ਦੇ ਜਮ੍ਹਾਂ ਘਟਾ ਦੇ ਨਾਲ ਇਹ ਗ੍ਰੰਥਾਂ ਦੀ ਜਾਂ ਇਸ ਬਾਣੀ ਦੀ ਉਤਪਤੀ ਕੀਤੀ ਗਈ ਹੈ, ਉਹਦੇ ਪਿੱਛੇ ਜਿਹੜਾ ਭਾਵ ਹੈ ਕਿ ਬਾਣੀ ਦੇ ਪਿੱਛੇ ਜਿਹੜੀ ਤਾਕਤ ਆਉਂਦੀ ਹੈ ਉਹ ਕਿਸ ਮੰਡਲ ਤੋਂ ਕਿਸ ਲੋਕ ਤੋਂ ਆਉਂਦੀ ਹੈ, ਯਾਨੀ ਕਿ ਵੇਦਾ ਸ਼ਾਸਤਰਾਂ ਦੀ ਬਾਣੀ ਜਿਹੜੀ ਇਸ ਜਗਤ ਦੇ ਵਿੱਚ ਮੌਜੂਦ ਹੈ ਉਹ ਸਾਰੀ ਦੀ ਸਾਰੀ ਬਾਣੀ ਜਿਹੜੀ ਹੈ ਕਾਲ ਦੀ ਰਚਨਾ ਯਾਨੀ ਕਿ ਦੂਸਰੇ ਲੋਕ ਦੀ, ਯਾਨੀ ਕਿ ਕਾਲ ਨੂੰ ਹੀ ਅਸੀਂ ਬ੍ਰਹਮ ਕਹਿੰਦੇ ਹਾਂ, ਉਹ ਬ੍ਰਹਮ ਦੀ ਹੀ ਇਹ ਬਾਣੀ ਦੇ ਨਾਲ ਰਿਸ਼ੀਆਂ ਮੁਨੀਆਂ ਦੇ ਮੁਖਾਰ ਵਿੱਚੋਂ ਇਹ ਬਾਣੀ ਉਤਪੰਨ ਹੋਈ ਹੈ ਔਰ ਲਫਜ਼ਾਂ ਦੇ ਜਮ੍ਹਾਂ ਘਟਾ ਦੇ ਨਾਲ ਇਸ ਜਗਤ ਦੇ ਵਿੱਚ ਵੇਦ ਜਾਂ ਸ਼ਾਸਤਰਾਂ ਦੇ ਰੂਪ ਦੇ ਵਿੱਚ ਵਿਦਵਾਨ ਹੈ। ਔਰ ਇਹਨਾਂ ਨੂੰ ਪੜ੍ਹਨ ਦੇ ਬਾਅਦ ਜੋ ਵਾਚਕ ਗਿਆਨੀ ਯਾਨੀ ਆਪਣੇ ਆਪ ਨੂੰ ਬ੍ਰਾਹਮਣ ਜਾਂ ਪੰਡਿਤ ਕਹਿੰਦੇ ਨੇ ਉਹਨਾਂ ਦਾ ਕੀ ਅਸਰ ਹੁੰਦਾ ਹੈ, ਉਹਨਾਂ ਨੂੰ ਅਸਲੀ ਗੱਲ ਜਿਹੜੀ ਹੈ ਉਹ ਲਫਜ਼, ਉਹ ਨਾਮ, ਉਹ ਸ਼ਬਦ, ਉਹ ਕੀਰਤਨ, ਉਹ ਇਹਨਾਂ ਵਿਦਾ ਗ੍ਰੰਥਾਂ ਦੇ ਵਿੱਚ ਨਹੀਂ ਹੈ। ਇਸ ਦਾ ਭਾਵ ਕੀ ਹੈ ਕਿ ਅਸੀਂ ਇਹਨਾਂ ਲਫਜ਼ਾਂ ਦੇ ਨਾਲ ਉਸ ਰਸਤੇ ਨੂੰ ਤਾਂ ਜਾਣ ਸਕਦੇ ਹਾਂ, ਉਸ ਕਿਰਿਆ ਨੂੰ ਪਹਿਚਾਣ ਸਕਦੇ ਹਾਂ ਔਰ ਉਸ ਨੂੰ ਪਹਿਚਾਣ ਕੇ ਉਸ ਨੂੰ ਕਰ ਵੀ ਸਕਦੇ ਹਾਂ, ਪਰ ਜਿਹੜਾ ਅੰਦਰ ਦੀ ਜੋ ਭਾਵ ਹੈ ਯਾਨੀ ਕਿ ਜਿਸ ਬ੍ਰਹਮ ਦੀ ਗੱਲ ਕੀਤੀ ਜਾਂਦੀ ਹੈ ਉਹ ਬ੍ਰਹਮ ਕੋਈ ਲਫਜ਼ ਨਹੀਂ ਹੈ, ਕੋਈ ਨਾਮ ਨਹੀਂ ਹੈ, ਕੋਈ ਚਿੰਨ੍ਹ ਨਹੀਂ ਹੈ, ਕੋਈ ਹੋਰ ਕਿਸੇ ਤਰੀਕੇ ਦੇ ਕੋਈ ਭੇਦਭਾਵ ਲੈ ਕਰਕੇ ਇਸ ਜਗਤ ਦੇ ਵਿੱਚ ਕੋਈ ਐਸੀ ਵਸਤੂ ਵੀ ਨਹੀਂ ਹੈ, ਯਾਨੀ ਕਿ ਉਹ ਸ਼ੁੱਧ ਔਰ ਪਰਮ ਚੇਤਨ ਮੰਡਲ ਦੀ ਉਹ ਪਰਮਾਤਮਾ ਦਾ ਇੱਕ ਗੁਣ ਹੈ। ਉਹ ਗੁਣ ਦੇ ਰੂਪ ਦੇ ਵਿੱਚ ਹੀ ਉਹ ਇਸ ਜੜ ਔਰ ਚੇਤਨ ਨੂੰ ਸਾਰੇ ਜਗਤ ਨੂੰ ਆਧਾਰ ਦੇ ਰਿਹਾ ਹੈ, ਯਾਨੀ ਕਿ ਉਹ ਗੁਣ ਜੋ ਹੈ ਇਹਨਾਂ ਵੇਦਾਂ ਸ਼ਾਸਤਰਾਂ ਦੇ ਵਿੱਚ ਉਹ ਲਫਜ਼ ਦਾ ਭਾਵ ਕੀ ਹੈ ਕਿ ਉਹ ਲਫ਼ਜ਼ ਇਹਦੇ ਵਿੱਚ ਨਹੀਂ ਹੈ, ਇਹਦਾ ਮਤਲਬ ਹੈ ਕਿ ਉਹ ਗੁਣ ਜਿਹੜਾ ਹੈ ਉਹ ਇਸ ਦੇ ਵਿੱਚ ਨਹੀਂ ਹੈ। ਹਾਲਾਂਕਿ ਹਦਾਰ, ਜੜ ਔਰ ਚੇਤਨ ਸਭ ਨੂੰ ਇਹ ਗੁਣ ਹੀ ਦਿੰਦਾ ਹੈ, ਪਰ ਅਗਰ ਅਸੀਂ ਇਸ ਗੁਣ ਨੂੰ ਪ੍ਰਾਪਤ ਕਰਨਾ ਚਾਹੁੰਦੇ ਹਾਂ, ਯਾਨੀ ਕਿ ਪਰਮਾਤਮਾ ਨੂੰ ਮਿਲਣਾ ਚਾਹੁੰਦੇ ਹਾਂ, ਤਾਂ ਉਸਦੀ ਪ੍ਰਾਪਤੀ ਕਿਸ ਤਰੀਕੇ ਨਾਲ ਹੋ ਸਕਦੀ ਹੈ? ਯਾਨੀ ਕਿ ਜਿਸ ਗੁਣ ਦੇ ਰੂਪ ਦੇ ਵਿੱਚ ਇਸ ਜਗਤ ਦੇ ਵਿੱਚ ਉਹ ਸਭ ਨੂੰ ਮਿਲ ਰਿਹਾ ਹੈ, ਆਧਾਰ ਦੇ ਰਿਹਾ ਹੈ, ਸਭ ਦੇ ਵਿੱਚ ਮੌਜੂਦ ਹੈ, ਕਣ ਕਣ ਦੇ ਵਿੱਚ, ਚਾਹੇ ਉਹ ਜੜ ਵਸਤੂ ਹੈ ਚਾਹੇ ਚੇਤਨ ਵਸਤੂ ਹੈ, ਅਸੀਂ ਕੀ ਦੇਖਦੇ ਹਾਂ ਇਸ ਜਗਤ ਦੇ ਵਿੱਚ? ਚੇਤਨ ਵਸਤੂ ਦੀ ਤਾਂ ਕੀ ਗੱਲ ਕਰਨੀ ਹੈ, ਜੜ ਵਸਤੂਆਂ ਵੀ ਜਿਹੜੀਆਂ ਨੇ ਉਸਦੇ ਹੁਕਮ ਦੇ ਵਿੱਚ ਨੇ, ਉਸਦੇ ਨਿਯਮ ਅਨੁਸਾਰ। ਸੂਰਜ ਨੂੰ ਦੇਖ ਲਓ, ਚੰਦ ਨੂੰ ਦੇਖ ਲਓ, ਧਰਤੀ ਨੂੰ ਦੇਖ ਲਓ, ਹੋਰ ਜਿਤਨੀਆਂ ਵੀ ਜੜ ਵਸਤੂਆਂ ਨੇ, ਆਦਿ ਕਾਲ ਤੋਂ ਅਸੀਂ ਦੇਖ ਰਹੇ ਹਾਂ ਕਿ ਕਦੇ ਵੀ ਆਪਣੇ ਨਿਯਮ ਤੋਂ ਬਾਹਰ ਨਹੀਂ ਹੋਈਆਂ। ਜਿਸ ਵੀ ਤਰੀਕੇ ਦੇ ਨਾਲ ਉਸ ਪਰਮਾਤਮਾ ਦੇ ਉਸ ਗੁਣ ਨੇ ਉਸ ਨੂੰ ਆਧਾਰ ਦੇ ਰੱਖਿਆ ਹੈ, ਉਹ ਜਦ ਤੱਕ ਇਹ ਗੁਣ ਉਹਨਾਂ ਦੇ ਅੰਦਰ ਮੌਜੂਦ ਹੈ, ਤਦ ਤੱਕ ਇਹ ਵਸਤੂਆਂ ਉਸ ਹੁਕਮ ਦੇ ਅੰਦਰ ਇਸ ਸ੍ਰਿਸ਼ਟੀ ਦੇ ਵਿੱਚ ਆਪਣਾ ਕੰਮ ਕਰਦੀਆਂ ਨੇ, ਕਿਤਨੇ ਨਿਸ਼ਚਿਤ ਤਰੀਕੇ ਦੇ ਨਾਲ ਕੰਮ ਕਰਦੀਆਂ ਨੇ। ਅਗਰ ਕੋਈ ਇਸ ਸ੍ਰਿਸ਼ਟੀ ਦੀ ਅਵਹੇਲਨਾ ਕਰਦਾ ਹੈ ਇਸ ਸ੍ਰਿਸ਼ਟੀ ਦੇ ਵਿੱਚ, ਤੇ ਵਿਚਾਰ ਕਰਕੇ ਦੇਖੋ, ਸਿਰਫ ਮਨੁੱਖ ਜੋ ਹੈ ਉਹ ਮਨੁੱਖ ਹੀ ਹੈ ਇਸ ਸ੍ਰਿਸ਼ਟੀ ਦੀ ਅਵਹੇਲਨਾ ਕਰਨ ਵਾਲਾ, ਇਸ ਗੁਣ ਦੀ ਅਵਹੇਲਨਾ ਕਰਨ ਵਾਲਾ। ਇਹ ਮਨੁੱਖਾ ਜਨਮ ਬਹੁਤ ਕੀਮਤੀ ਹੈ, ਇਹ ਬਹੁਤ ਹੀ ਕਰੋੜਾਂ ਹੀ ਜਨਮਾਂ ਦੇ ਪੁੰਨ ਇਕੱਠੇ ਹੁੰਦੇ ਨੇ, ਤਾਂ ਜਾ ਕਰਕੇ ਇਹ ਮਨੁੱਖਾ ਜਨਮ ਪ੍ਰਾਪਤ ਹੁੰਦਾ ਹੈ। ਔਰ ਮਨੁੱਖੇ ਜਨਮ ਦੇ ਵਿੱਚ ਕਰਮ ਦੀ ਸੁਤੰਤਰਤਾ ਹੈ, ਯਾਨੀ ਕਿ ਉਹ ਕਰਮ ਜੋ ਹੈ ਆਪਣੀ ਇੱਛਾ ਅਨੁਸਾਰ ਕਰ ਸਕਦਾ ਹੈ। ਇੱਛਾ ਅਨੁਸਾਰ ਕਰਮ ਕਰਕੇ ਅਸਲੀ ਭਾਵ ਤੇ ਇਹ ਸੀ ਕਿ ਮਨੁੱਖੇ ਜਨਮ ਦੇ ਵਿੱਚ ਆ ਕਰਕੇ ਉਸਨੂੰ ਕਰਮਾਂ ਦੇ ਬੰਧਨਕਾਰੀ ਪ੍ਰਭਾਵ ਤੋਂ ਮੁਕਤ ਹੋਣਾ ਚਾਹੀਦਾ ਸੀ, ਯਾਨੀ ਕਿ ਆਪਣੀ ਜੀਵਾਤਮਾ ਦਾ ਉਧਾਰ ਕਰਨ ਦਾ ਕੰਮ ਕਰਨਾ। ਇਹ ਇਸੀ ਨੂੰ ਗੁਰੂ ਸਾਹਿਬ ਉਪਦੇਸ਼ ਕਰਦੇ ਨੇ, ਆਪਣੇ ਘਰ ਦਾ ਕੰਮ ਕਰਨਾ, ਯਾਨੀ ਕਿ ਇਸ ਜਗਤ ਦੇ ਵਿੱਚ ਵਿਚਰਨ ਕਰਦੇ ਹੋਏ ਅਸੀਂ ਜਿਹੜੇ ਵੀ ਧੀਆਂ ਪੁੱਤਰ, ਜ਼ਮੀਨ ਜਾਇਦਾਦ, ਜੜ ਚੇਤਨ ਸੰਬੰਧਾਂ ਦਾ ਜੋ ਕੁਛ ਵੀ ਅਸੀਂ ਪਰਪਾਲਣਾ ਕਰਦੇ ਹਾਂ, ਇਹ ਸਾਰਾ ਸਾਡਾ ਕੰਮ ਨਹੀਂ ਹੈ, ਇਹ ਪਰਾਇਆ ਕੰਮ ਹੈ। ਆਪਣਾ ਕੰਮ ਤੇ ਸਿਰਫ ਔਰ ਸਿਰਫ ਇਤਨਾ ਹੈ ਕਿ ਮਨੁੱਖੇ ਜਨਮ ਦੇ ਵਿੱਚ ਜਦੋਂ ਜੀਵਾਤਮਾ ਆ ਜਾਂਦੀ ਹੈ ਉਹ ਪਰਮ ਪਦ ਪ੍ਰਾਪਤ ਕਰਨ ਦੀ ਅਧਿਕਾਰੀ ਹੋ ਜਾਂਦੀ ਹੈ, ਪਰ ਉਸ ਪਦ ਨੂੰ ਪ੍ਰਾਪਤ ਕਰਨ ਲਈ ਜੀਵਾਤਮਾ ਨੂੰ ਇਸ ਜਨਮ ਨੂੰ ਸਾਰਥਕ ਕਰਨਾ ਪੈਂਦਾ ਹੈ। ਸਾਰਥਕ ਦਾ ਕੀ ਭਾਵ ਹੈ ਕਿ ਨਿਸ਼ਕਾਮਤਾ ਦੀ ਕਿਰਿਆ ਕਰਨੀ, ਨਿਸ਼ਕਾਮਤਾ ਦੇ ਨਾਲ ਕਰਮ ਕਰਕੇ, ਕਿਉਂਕਿ ਇਸ ਚੋਲੇ ਦੇ ਵਿੱਚ ਰਹਿ ਕਰਕੇ, ਯਾਨੀ ਕਿ ਸੂਕਸ਼ਮ ਔਰ ਕਾਰਨ ਸਮੇਤ ਨਿਚਲੀਆਂ ਜੂਨਾਂ ਦੇ ਵਿੱਚ ਵੀ ਜਿਤਨੇ ਵੀ ਚੋਲੇ, ਜਿਤਨੇ ਵੀ ਸੂਟ ਮੌਜੂਦ ਨੇ, 84 ਲੱਖ ਸੂਟ ਮੌਜੂਦ ਨੇ, ਇਹ ਸਾਰਿਆਂ ਨੂੰ ਸਥਿਰ ਰੱਖਣ ਲਈ ਕਿਰਿਆ ਕਰਨੀ ਪੈਂਦੀ। ਯਾਨੀ ਕਿਰਿਆ ਕੀ ਹੈ? ਕਰਮ। ਕਰਮ ਕੀਤੇ ਬਿਨਾਂ ਕੋਈ ਵੀ ਚੋਲਾ, ਕੋਈ ਵੀ ਸੂਟ ਜੋ ਹੈ ਸਥਿਰ ਨਹੀਂ ਰਹਿ ਸਕਦਾ। ਯਾਨੀ ਕਿ ਕਰਮ ਦਾ ਬਦਲਾ ਕੀ ਹੈ? ਕਰਮ। ਯਾਨੀ ਕਿ ਕਰਮ ਨੂੰ ਕਰਮ ਦੇ ਤਰੀਕੇ ਦੇ ਨਾਲ ਹੀ ਅਸੀਂ ਕਿਸ ਤਰ੍ਹਾਂ ਨਿਸ਼ਕਾਮੀ ਕਰ ਸਕਦੇ ਹਾਂ, ਇਹ ਬੜਾ ਗਹਿਰਾ ਭੇਦ ਹੈ ਇਸ ਕਾਲ ਦੀ ਰਚਨਾ ਦਾ। ਇਸ ਕਾਲ ਦੀ ਰਚਨਾ ਦੇ ਜਦ ਤੱਕ ਅਸੀਂ ਸੂਕਸ਼ਮ ਜਾਲ ਨੂੰ ਪਹਿਚਾਣਾਂਗੇ ਨਹੀਂ, ਸਾਨੂੰ ਪਤਾ ਹੀ ਨਹੀਂ ਲੱਗੇਗਾ ਕਿ ਕਿਸ ਤਰੀਕੇ ਦੇ ਨਾਲ ਜਾਲ ਨੇ ਸਾਨੂੰ ਇਸ ਜਗਤ ਦੇ ਵਿੱਚ ਬੰਨ ਕੇ ਰੱਖਿਆ ਹੋਇਆ। ਅਸੀਂ ਉਸ ਤੋਂ ਨਿਕਲਣ ਦਾ ਉਪਾਅ ਕਿਸ ਤਰੀਕੇ ਨਾਲ ਕਰ ਸਕਦੇ ਹਾਂ? ਯਾਨੀ ਕਿ ਇਹ ਸੋਚਣ ਸਮਝਣ ਵਿਚਾਰਨ ਦਾ ਮਜਬੂਨ ਹੈ, ਔਰ ਸੋਚਣ ਸਮਝਣ ਵਿਚਾਰ ਕਰਨ ਵਾਸਤੇ ਹੀ ਇਹ ਜੀਵਾਤਮਾ ਨੂੰ ਜੋ ਮਨੁੱਖਾ ਜਨਮ ਦਿੱਤਾ ਜਾਂਦਾ ਹੈ, ਇਹਦੇ ਵਿੱਚ 5ਵਾਂ ਤੱਤਵ ਜੋ ਆਕਾਸ਼ ਤੱਤਵ ਦਿੱਤਾ ਜਾਂਦਾ ਹੈ। ਇਸ ਆਕਾਸ਼ ਤੱਤਵ ਦੇ ਨਾਲ ਹੀ ਬੁੱਧੀ ਦੀ ਉਤਪਤੀ ਹੁੰਦੀ ਹੈ, ਔਰ ਜਿਤਨੀ ਵੀ ਨਿਚਲੀਆਂ ਜੂਨਾਂ ਨੇ ਉਹਨਾਂ ਸਾਰਿਆਂ ਦੇ ਵਿੱਚ ਆਕਾਸ਼ ਤੱਤਵ ਦਾ ਅਭਾਵ ਹੈ, ਯਾਨੀ ਕਿ ਉਹਨਾਂ ਦੇ ਵਿੱਚ ਸੋਚਣ ਸਮਝਣ ਦੀ ਸਮਰੱਥਾ ਨਹੀਂ ਹੈ। ਸਮਰੱਥਾ ਨਾ ਹੋਣ ਕਰਕੇ ਹੀ ਉਹ ਕਦੇ ਵੀ ਚਾਹ ਕਰਕੇ ਨਿਸ਼ਕਾਮਤਾ ਦਾ ਕਰਮ, ਯਾਨੀ ਕਿ ਕਿਰਿਆ ਨਹੀਂ ਕਰ ਸਕਦੇ, ਚਾਹ ਕਰਕੇ ਵੀ ਆਪਣੀ ਜੀਵਾਤਮਾ ਦਾ ਉਧਾਰ ਨਹੀਂ ਕਰ ਸਕਦੇ। ਉਸ ਦੇ ਬਾਅਦ ਵੀ ਅਸੀਂ ਦੇਖਦੇ ਹਾਂ ਕਿ ਇਹ ਜੀਵਾਤਮਾ ਜੋ ਹੈ ਜਿਸ ਵੀ ਚੋਲੇ ਦੇ ਅੰਦਰ ਮੌਜੂਦ ਹੈ ਕਿਰਿਆ ਕਰਦੀ ਹੈ, ਫਿਰ ਇਹ ਕਿਰਿਆ ਕਿਉਂ ਔਰ ਕਿਸ ਤਰੀਕੇ ਦੇ ਨਾਲ ਕਰਦੀ ਹੈ, ਉਸ ਨੂੰ ਗੁਰੂ ਸਾਹਿਬ ਸਪਸ਼ਟ ਕਰਦੇ ਨੇ ਕਿ ਪਿਛਲੇ ਜਨਮਾਂ ਦੇ ਵਿੱਚ ਜੋ ਵੀ ਕਰਮ ਕੀਤੇ ਗਏ ਨੇ ਉਹਨਾਂ ਦਾ ਬੰਧਨਕਾਰੀ ਪ੍ਰਭਾਵ ਜੋ ਹੈ ਬ੍ਰਹਮ ਦੇ ਵਿੱਚ ਵੀ ਸਰੂਪ ਜਮ੍ਹਾਂ ਹੁੰਦਾ ਰਹਿੰਦਾ, ਔਰ ਜਦੋਂ ਵੀ ਜੀਵਾਤਮਾ ਨੂੰ ਕਾਮਨਾ ਦੇ ਅਹਿਤ, ਯਾਨੀ ਕਿ ਜਿਸ ਤਰੀਕੇ ਦੀ ਕਾਮਨਾ ਨੂੰ ਮੁੱਖ ਰੱਖ ਕਰਕੇ, ਸਵਾਰਥ ਨੂੰ ਮੁੱਖ ਰੱਖ ਕਰਕੇ ਜੀਵਾਤਮਾ ਨੇ ਕਿਰਿਆ ਕੀਤੀ ਹੁੰਦੀ ਹੈ, ਉਸੀ ਦਾ ਬੰਧਨਕਾਰੀ ਪ੍ਰਭਾਵ ਜੋ ਹੈ, ਇਫੈਕਟ ਜੋ ਹੈ ਉਹ ਬ੍ਰਹਮ ਦੇ ਵਿੱਚ ਜਮ੍ਹਾਂ ਹੁੰਦਾ ਹੈ। ਕਾਜ਼ ਇਫੈਕਟ ਜੋ ਹੈ ਇਹ ਨਿਯਮ ਹੈ, ਕਾਜ਼ ਦਾ ਇਫੈਕਟ, ਉਸ ਦੇ ਬਿਨਾਂ ਕੋਈ ਵੀ ਹੋਰ ਕਿਰਿਆ ਉਤਪੰਨ ਨਹੀਂ ਹੁੰਦੀ। ਯਾਨੀ ਕਿ ਉਸੀ ਬੰਧਨਕਾਰੀ ਬੀਜ ਨੂੰ ਲੈ ਕਰਕੇ ਇਹ ਜੀਵਾਤਮਾ ਨੂੰ ਕਾਮਨਾ ਦੇ ਤਹਿਤ ਇਸ ਜਨਮ ਦਿੱਤਾ ਜਾਂਦਾ ਹੈ, ਔਰ ਜਿਸ ਤਰੀਕੇ ਦੀ ਕਾਮਨਾ ਹੈ ਉਸੇ ਤਰੀਕੇ ਦੀ ਵਰਣ ਸ਼੍ਰੇਣੀ ਦੇ ਅਧੀਨ। ਵਰਣ ਸ਼੍ਰੇਣੀ ਦਾ ਭਾਵ ਕੀ ਹੈ ਕਿ ਨਿਚਲੀਆਂ ਜੂਨਾਂ ਵੀ ਨੇ, ਉਚਲੀਆਂ ਜੂਨਾਂ ਵੀ ਨੇ। ਉਚਲੀਆਂ ਜੂਨਾਂ ਕਿਹੜੀਆਂ ਨੇ? ਇਹ ਦੇਵੀ ਦੇਵਤਾ ਜਿਹੜੇ ਹੋਰ ਅਸੀਂ ਉਤਲੀ ਜੂਨਾਂ ਸੂਖਮ ਔਰ ਕਾਰਨ ਲੋਕਾਂ ਦੇ ਵਿੱਚ ਦੇਖਦੇ ਹਾਂ, ਇਹ ਸਾਰੇ ਉੱਤਮ ਭੋਗੀ ਜੂਨਾਂ ਨੇ। ਉਹਨਾਂ ਲੋਕਾਂ ਦੇ ਵਿੱਚ ਕੀ ਹੈ? ਸੂਖਮ ਸਰੀਰ ਨੇ ਜਾਂ ਕਾਰਨ ਸਰੀਰ ਨੇ। ਔਰ ਨਿਚਲੀ ਜੂਨਾਂ ਦੇ ਵਿੱਚ ਕੀ ਹੈ? ਪਸ਼ੂ ਪਰਿੰਦੇ ਨੇ, ਬਨਸਪਤੀ ਹੈ। ਇਹਨਾਂ ਦੇ ਵਿੱਚ ਵੀ ਜਾ ਕਰਕੇ ਜੀਵਾਤਮਾ ਨੂੰ ਜਨਮ ਲੈਣਾ ਪੈਂਦਾ। ਕਿਸ ਤਰੀਕੇ ਦੇ ਨਾਲ? ਜਿਸ ਤਰੀਕੇ ਦੀ ਕਿਰਿਆ ਉਸਨੇ ਪਿਛਲੇ ਜਨਮਾਂ ਦੇ ਵਿੱਚ ਕੀਤੀ ਸੀ, ਔਰ ਇਸ ਤਰੀਕੇ ਦੀ ਕਿਰਿਆ ਦੇ ਅਨੁਸਾਰ ਜਦੋਂ ਕਾਮਨਾ ਦੇ ਰਹਿਤ ਉਹਨਾਂ ਨੂੰ ਜਨਮ ਦਿੱਤਾ ਜਾਂਦਾ ਹੈ, ਤਾਂ ਉਸਦਾ ਬੰਧਨਕਾਰੀ ਪ੍ਰਭਾਵ ਯਾਨੀ ਕਿ ਇਫੈਕਟ ਪ੍ਰਗਟ ਹੁੰਦਾ ਹੈ। ਉਹ ਇਫੈਕਟ ਜੋ ਹੈ ਉਹ ਜੀਵਾਤਮਾ ਕੋਲ ਕਿਰਿਆ ਕਰਵਾਉਂਦਾ ਹੈ, ਯਾਨੀ ਕਿ ਉਹਦੇ ਕੋਲ ਬੁੱਧੀ ਨਹੀਂ ਹੈ, ਸਮਰੱਥਾ ਨਹੀਂ ਹੈ ਆਪਣੇ ਆਪ ਵਿੱਚ ਕਰਮ ਕਰਨ ਦੀ, ਪਰ ਜਿਸ ਤਰੀਕੇ ਦੀ ਇਫੈਕਟ ਸੀਗੀ ਪਿਛਲੇ ਜਨਮਾਂ 'ਚ ਕੀਤੀ ਗਈ, ਉਸੀ ਦਾ ਪ੍ਰਭਾਵ ਜੋ ਹੈ ਪ੍ਰਭਾਵਸ਼ਾਲੀ ਹੋਣ ਕਰਕੇ ਉਹ ਜੀਵਾਤਮਾ ਉਸ ਚੋਲੇ ਦੇ ਅੰਦਰ, ਉਸ ਸੂਟ ਦੇ ਅੰਦਰ ਰਹਿ ਕਰਕੇ ਆਪਣਾ ਕਾਰੋਬਾਰ ਸੰਭਾਲਦੀ ਹੈ, ਔਰ ਇਸ ਤਰੀਕੇ ਦੀ ਕਿਰਿਆ ਕਰਦੀ ਹੋਈ ਉਹ ਕਈ ਤਰੀਕੇ ਦੀ ਹੋਰ ਕਿਰਿਆ ਵੀ ਕਰਦੀ ਹੈ। ਜਿਸ ਤਰੀਕੇ ਦੀ ਉਹਨੂੰ ਕਿਰਿਆ ਹੋਰ ਕਰਨੀ ਪੈਂਦੀ ਹੈ ਉਸ ਦਾ ਇਫੈਕਟ ਜੋ ਹੈ ਫਿਰ ਜਮ੍ਹਾਂ ਹੁੰਦਾ ਰਹਿੰਦਾ, ਜਾਂ बार बार ये निचली और उचली जूना दे विच भ्रमण कर रही है और इस तरीके दे नाल ये जाल बुणदा जांदा है, महीन तो महीन हुंदा जांदा है। महीन इस करके हुंदा है कि अख नाल करम है, जबान नाल करम है, कन नाल करम है, चलन फिरन नाल करम है, पानी का घुट पींदे आ करम है, जिनी वनस्पति जितने दाने अन्न के जिया बाज ना कोई, यानी कि जितनी भी सृष्टि दे विच अन्न है असी कहंदे आ कि असी मांस नहीं खांदे, साडा कोई कर्म नहीं बनता। जितनी भी वनस्पति है सब दे अंदर ये जीवात्मा सुप्त अवस्था दे विच मौजूद है, यानी कि इस जगत दे विच अगर असी रहना चाहते हैं तो जीवात्मा जीवात्मा नूं खा करके ही जिंदा रह सकती है। इसी करके संतां महात्मा ने इस जगत दे विच इस जीवात्मा नूं घोर अंधकार कह करके पुकारिया है कि यानी कि अख बंद करदे आ वह भी अंधकार है, वह अज्ञानता का अंधकार है। कैसी अज्ञानता कि जीव नूं बोध ही नहीं है, उसका अपना प्रकाश जो है बारह सूरज का पर वो अंदर अख बंद करके अंधकार दे विच गर्क होई है। किस तरीके दे नाल इह अनगिनत जनगां दी जो मैल इफेक्ट जो है उसने इकट्ठा किया है, यह सारा इफेक्ट जो है बंधनकारी प्रभाव होमे दे रूप दे विच मैल दे रूप दे विच पहाड़ दे पहाड़ इकट्ठे ने। इस करके इस पहाड़ के पिछे जड़ी वो रोशनी वो जीवात्मा मौजूद है जिसकी अपनी इतनी ताकत और समर्था मौजूद है, उसनू नजर नहीं आती। इस तरीके दे नाल इह जाल होर महीम हुंदा जांदा है और जगत दे विच असी जिंदा रहण वास्ते किसी भी सूट दे विच यानी कि इफेक्ट की हैगा किसी भी चोले दे विच रहना चाहते हैं तो किरिया करनी पेगी और किरिया करन दे नाल उसका इफेक्ट मौजूद होगा, यानी कि इस इफेक्ट तो असी बच नहीं सकते चाह करके भी। और इसी करके इस जो उत्तम जूनी कही गई है ये 84 लाख जामिया दे विच मनुष्य की जूनी कही गई है कि मनुष्य की जून दे विच आकर के ही यह जीवात्मा जो है इस दे बंधनकारी प्रभाव यानी इफेक्ट तो अपने आप नूं मुक्त करा सकती है। इस दे अलावा होर कोई भी तरीका कोई भी जून कोई भी ऐसी गल नहीं है, ना कोई विधि है ना कोई किरिया है। इस जगत दे विच असी की देखते हैं पिता और पुत्र का रिश्ता है, उस दे बाद जो है इस जगत दे विच दुकानदार और उस दे नाल ग्राहक का रिश्ता है। असी जितने भी जप तप पूजा पाठ करते हैं भगवान श्री कृष्ण जी ने गीता दे विच 12वें चौथे अध्याय 12वें श्लोक दे विच इस चीज नूं स्पष्ट कीता है कि किस तरीके दे नाल जीवात्मा जो है बंधन दे प्रभाव दे विच और परमाई जांदी है। यानी कि इस विचार करने वाली गल है, असी इन्हां ग्रंथां पुस्तकां दी या इन्हां दे अवतारां दी चमत्कारां दी जो है निंदा शुरू कर देने आ, कदी भी सानू निंदा नहीं करनी चाहिए। सानू यह विचार करके इस मजमून नू जो है धारण करना चाहिए कि असी किस मत या धर्म के अधीन चल रहे हैं और उन्होंने सानू की शिक्षा दिती है। मत और धर्म जो है यह किसी भी संत महात्मा ने नहीं चलाए, संत महात्मा अपना काम करके चलिया, उन्होंने काम की होंगे तड़फ रही जीवात्मा नू अपने नाल मिला करके अविनाशी बना देना, क्योंकि वह भी अविनाशी मुल्क तो आते हैं यानी सचखंड के वासी होंगे ने और उन्होंने जीवात्मा नू ले जा करके सचखंड ले जा करके अविनाशी बना देंगे ने। उस तो अलावा उन्होंने कोई भी काम नहीं होता, कोई भी रिश्ता बनाने वास्ते कोई भी धर्म ग्रंथ या मत चलाण वास्ते नहीं आते। ग्रंथा दे विच की है जड़ी वाणी उन्होंने उचारी गई होंगी है उन्होंने रिकॉर्ड कर लिया जाता है, उन्होंने लिख लिया जाता है, उसनू असी ग्रंथ कह दें। उस दे बाद की होंगे संत अपना काम करके चले गए, उस तो बाद ओ चाबी जड़ी है किसी होर घर दे विच भी जा सकती है। ये कोई किसी की निजी संपदा नहीं है, ये सचखंड की जो है दात है दौलत है। ये जिसनू हुक्म होंदा है जिस घर दे विच हुक्म होंदा उसी घर दे विच चलती है। एक सीमा तक जब तक हुक्म है, हुक्म दे बाद वह सीमा खत्म हो जाती है, उस दे बाद चाबी किसी होर घर चलन लग जाती है। हुण जिस घर चों चाबी चली जाती है उस घर दे विच जिहड़े नजदीकी सेवादार होंदे ने जिहड़े सेवक होंदे ने जिहड़े घर दे मैंबर होंदे ने वह कितने भी नजदीक होण पर असल परमात्मा तो बहुत दूर होंदे ने। क्यों? क्योंकि उन्हां नूं परमात्मा का डर नहीं हुंदा, उन्हां नूं परमात्मा का पता ही नहीं कि परमात्मा किस नूं किया जाता है, परमात्मा नूं किस तरीके नाल प्राप्त करते हैं, हुक्म किस नूं किया जाता है, हुक्म की की मर्यादा है, गुरु किस नूं कहंदे ने, गुरु गद्दी की मर्यादा है, किस तरीके दे नाल इस मर्यादा दे विच रह करके असी अपने सतगुरु नूं प्राप्त कर सकते हैं। इस चीज का उसना नूं बोध ही नहीं हुंदा, उन्हां नूं हंकार हुंदा है। एक उदाहरण सतगुरु देंदे ने किस तरीके का हंकार हुंदा है। असी मंदिर गुरुद्वारा दे विच जांदे आ, सत्संग करां जांदे आ, सारी जगह ते असी जा करके की देखदे आ, इस जगत दे विच जितने भी मत और धर्म चला रखे ने उन्हां दे विच कुछ ना कुछ मोहरी हुंदे ने जिन्हां नूं असी भाई कहंदे आ या पंडित कहंदे आ या होर किसी भी तरीके दे नाल पादरी कह करके या कोई ना भी लफ्ज़ां दे नाल बोध दीक्षु या किसी भी तरीके दे नाल उन्हां दा इंचार्ज कहंदे आ, उन्हां नूं की हंकार हुंदा है कि उन्हां नूं पता है कि परमात्मा जो है असी परमात्मा दे नजदीक है, परमात्मा सानूं कुछ कहण वाला नहीं। और किस सीमा तक उन्हां नूं कुछ छूट भी मिलती है, क्यों छूट मिलती है? क्योंकि जिहड़े पूरन सतगुरु आंदे ने वह अपना काम करने वास्ते आते हैं, इस जगत दे विच कोई लड़ाई या पलवानी का अखाड़ा बनाने वास्ते नहीं आते। उन्होंने अपना काम कढ़ना है और अपना काम बड़ी चतुराई और सियाणत दे नाल उन्होंने कढ़ना है, इस जगत नूं अखाड़ा बना के नहीं। इस करके उन्होंने बहुत सारिया जिहड़ियां जातियां बदतमीजियां होंदियां ने उन्होंने एक सीमा तक वह छूट भी दे देंदे ने और यही छूट जिहड़ी है उस जीवात्मा नूं अपने सतगुरु तो दूर लैकर चली जाती है। क्यों? उन्होंने अंदर होमे आ जाते कि मैं ही सब कुछ हाँ, मैं ही सतगुरु नूं जानदा वा, मैं ही इस मूर्ति की संभाल करदा, मैं इस ग्रंथ नूं जो है प्रकाश ਕਰਦਾ ਵਾਂ, ਅੱਜ ਦਾ ਸੁਖਾਸਨ ਕਰਦਾ ਵਾਂ। ਹੁਣ ਵਿਚਾਰ ਕਰਕੇ ਦੇਖੋ, ਇਹ ਜੜ ਵਸਤੂਆਂ ਨੇ, ਇਹ ਜੜ ਵਸਤੂਆਂ ਸਾਨੂੰ ਕੀ ਦੇ ਸਕਦੀਆਂ ਨੇ? ਇੱਕ ਬੱਚਾ ਹੈ, ਇੱਕ ਬੱਚੇ ਦੇ ਅੰਦਰ ਚੇਤਨਤਾ ਮੌਜੂਦ ਹੈ, ਔਰ ਇਹ ਜਿਤਨੀਆਂ ਵੀ ਜੜ ਵਸਤੂਆਂ ਨੇ, ਇੱਕ ਮੂਰਤੀ ਦੀ ਛਾਤੀ ਤੇ ਪੈਰ ਰੱਖ ਕਰਕੇ ਇੱਕ ਮੂਰਤੀਕਾਰ ਨੇ ਉਸਨੂੰ ਘੜਿਆ ਹੈ। ਜਿਸ ਵੇਲੇ ਉਸਨੂੰ ਕੱਢ ਲੈਂਦਾ ਹੈ, ਉਸਦੇ ਮੂੰਹ ਦੇ ਉੱਪਰ ਰੋਗਨ ਲਗਾਤਾ ਜਾਂਦਾ, ਰੰਗ ਲਗਾਤਾ, ਮੁਕਟ ਲਗਾ ਤੇ ਮਾਲਾ ਪਹਿਨਾ ਦਿੱਤੀ, ਉਸਦੇ ਬਾਅਦ ਉਹ ਹੀ ਉਸਦੇ ਕੋਲੋਂ ਡਰਨ ਲੱਗ ਜਾਂਦਾ ਹੈ, ਉਸਨੂੰ ਮੱਥੇ ਟੇਕਣ ਲੱਗ ਜਾਂਦਾ ਹੈ। ਉਸ ਵਿਚਾਰ ਕਰਕੇ ਦੇਖੋ ਕਿਸ ਤਰੀਕੇ ਦੇ ਨਾਲ ਕਿਆ ਉਹ ਜੜ ਵਸਤੂ ਉਸਦਾ ਉਧਾਰ ਕਰ ਸਕਦੀ ਹੈ। ਹੁਣ ਦੂਸਰੇ ਪਾਸੇ ਸੰਭਾਲ ਦੀ ਗੱਲ ਹੈ, ਇਹਨਾਂ ਦੀ ਸੰਭਾਲ ਕੌਣ ਕਰ ਰਿਹਾ ਹੈ? ਇਹ ਵਿਚਾਰ ਕਰਕੇ ਦੇਖੋ, ਇੱਕ ਛੋਟਾ ਜਿਹਾ ਬੱਚਾ ਜਿਹਦੇ ਅੰਦਰ ਚੇਤਨਤਾ ਮੌਜੂਦ ਹੈ, ਉਹ ਸਾਰੇ ਧਰਮ ਗ੍ਰੰਥ ਔਰ ਜਿਤਨੀਆਂ ਜੜ ਵਸਤੂਆਂ ਮੂਰਤੀਆਂ ਨੇ, ਇਹਨਾਂ ਸਾਰਿਆਂ ਦੀ ਸੰਭਾਲ ਕਰ ਸਕਦਾ ਹੈ। ਔਰ ਇਸ ਜਗਤ ਦੀਆਂ ਸਾਰੀਆਂ ਜੜ ਵਸਤੂਆਂ ਸਾਰੇ ਗ੍ਰੰਥਾਂ ਨੂੰ ਇਕੱਠਾ ਕਰ ਲਓ, ਇੱਕ ਜਗ੍ਹਾ ਇਕੱਠਾ ਕਰਕੇ ਉਸਦੇ ਕੋਲ ਇੱਕ ਬੱਚੇ, ਜੰਮਦੇ ਬੱਚੇ ਨੂੰ ਰੱਖ ਦਿਓ, ਔਰ ਇੱਕ ਆਸ ਰੱਖੋ, ਅੱਖ ਬੰਦ ਕਰਕੇ ਆਸ ਕਰੋ, ਜੁਗਾ ਜੁਗ ਬੈਠੇ ਰਹੋ ਉਹਦੇ ਕੋਲ, ਕਿ ਇਸ ਬੱਚੇ ਦੀ ਪ੍ਰਤਪਾਲਣਾ ਹੋ ਜਾਏ, ਇਸ ਬੱਚੇ ਦੀ ਸੰਭਾਲ ਹੋ ਜਾਏ। ਸਾਧ ਸੰਗਤ ਜੀ, ਵਿਚਾਰ ਕਰਕੇ ਦੇਖੋ, ਕਿਆ ਇਹ ਸਾਰੀਆਂ ਜੜ ਵਸਤੂਆਂ ਉਸ ਬੱਚੇ ਦੀ ਸੰਭਾਲ ਕਰ ਸਕਦੀਆਂ ਨੇ? ਅਨੰਤ ਯੁਗਾਂ ਤੱਕ, ਅਨੰਤ ਕਾਲ ਤੱਕ ਉਹ ਬੱਚਾ ਉਹਨਾਂ ਦੇ ਕੋਲ ਤੜਫਦਾ ਤੜਫਦਾ ਮਰ ਜਾਏਗਾ, ਪਰ ਇਹ ਸਾਰੀ ਵਸਤੂਆਂ ਜਿਹੜੀਆਂ ਨੇ ਉਹਨਾਂ ਦੀ ਸੰਭਾਲ ਨਹੀਂ ਕਰ ਸਕਦੀਆਂ। ਇਸ ਤੋਂ ਵਿਚਾਰ ਕਰਕੇ ਦੇਖੋ, ਇੱਕ ਬੱਚੇ ਦੇ ਅੰਦਰ ਜੋ ਚੇਤਨਤਾ ਮੌਜੂਦ ਹੈ, ਉਹਦੇ ਅੰਦਰ ਉਹ ਪਰਮਾਤਮਾ ਮੌਜੂਦ ਹੈ, ਉਹਦੇ ਅੰਦਰ ਉਹ ਤਾਕਤ ਮੌਜੂਦ ਹੈ, ਔਰ ਜਿਹਨਾਂ ਨੂੰ ਅਸੀਂ ਪਰਮਾਤਮਾ ਕਹਿ ਕਰਕੇ ਇਸ ਜਗਤ ਦੇ ਵਿੱਚ ਆਰਾਧਨਾ ਕਰ ਰਹੇ ਹਾਂ, ਉਹ ਸਾਰੇ ਦੇ ਸਾਰੇ ਪਰਮਾਤਮਾ ਦੀ ਪ੍ਰਤਪਾਲਣਾ ਸੰਭਾਲ ਜੋ ਹੈ ਇੱਕ ਛੋਟਾ ਜਿਹਾ ਬੱਚਾ ਵੀ ਕਰ ਸਕਦਾ ਹੈ। ਔਰ ਇਹੀ ਜੋ ਭਾਵ ਹੈ, ਗੁਰਦੁਆਰੇ ਮੰਦਰਾਂ ਦੇ ਵਿੱਚ ਜਿਹੜੇ ਭਾਈ ਔਰ ਪੰਡਿਤ ਬੈਠੇ ਹੁੰਦੇ ਨੇ, ਉਹਨਾਂ ਨੂੰ ਇਹ ਪਤਾ ਹੈ ਕਿ ਇਹ ਜੜ ਵਸਤੂਆਂ ਨੇ, ਬੇਸ਼ੱਕ ਉਹ ਪ੍ਰਗਟ ਰੂਪ ਦੇ ਵਿੱਚ ਉਹਨਾਂ ਨੂੰ ਪਰਮਾਤਮਾ ਕਹਿ ਕਰਕੇ ਉਚਾਰਦੇ ਨੇ ਔਰ ਬਹੁਤ ਸਾਰਾ ਡਰ ਵੀ ਪੈਦਾ ਕਰਦੇ ਨੇ, ਪਰ ਅੰਦਰੋਂ ਉਹ ਨਿਡਰ ਹੁੰਦੇ ਨੇ, ਇਸੇ ਕਰਕੇ ਉਹ ਸਾਰੇ ਦੀ ਸਾਰੀ ਬਦਤਮੀਜ਼ੀਆਂ ਜਿਹੜੀਆਂ ਨੇ ਇਹਨਾਂ ਪੋਥੀਆਂ ਔਰ ਮੂਰਤੀਆਂ ਦੇ ਸਾਹਮਣੇ ਹੀ ਕਰਦੇ ਨੇ। ਦਾਸ ਨੂੰ ਬੜਾ ਮੌਕਾ ਮਿਲਿਆ ਹੈ ਇਹਨਾਂ ਜਗ੍ਹਾ ਤੇ ਜਾਣ ਦਾ ਔਰ ਬੜੇ ਨਜ਼ਦੀਕੀ ਰੂਪ ਦੇ ਵਿੱਚ ਇਹਨਾਂ ਸਾਰੀਆਂ ਵਸਤੂਆਂ ਨੂੰ ਦੇਖਣ ਦਾ। ਇੱਥੇ ਕਿਸੇ ਦੇ ਪਰਦੇ ਖੋਲਣ ਵਾਸਤੇ ਦਾਸ ਉਪਸਥਿਤ ਨਹੀਂ ਹੋਇਆ, ਸੱਚਖੰਡ ਤੋਂ ਜਿਹੜੀ ਬਾਣੀ ਦਿੱਤੀ ਜਾ ਰਹੀ ਹੈ, ਬਾਣੀ ਵਜੀ ਚੌ ਜੁਗੀ ਸੱਚੋ ਸੱਚ ਸੁਣਾਈ, ਇਹ ਤਾਂ ਸੱਚੋ ਸੱਚ ਬੋਲਦੀ ਹੈ। ਸੱਚਖੰਡ ਤੋਂ ਜਿਹੜੀ ਵੀ ਭਾਸ਼ਾ ਆਏਗੀ, ਜਿਹੜੀ ਵੀ ਤਾਕਤ ਆਏਗੀ, ਜਿਹੜੀ ਵੀ ਤਰੰਗਾਂ ਆਣਗੀਆਂ, ਇਹ ਸੱਚੋ ਸੱਚ ਇਸ ਜਗਤ ਦੇ ਵਿੱਚ ਵਿਚਰਨ ਕਰਨਗੀਆਂ। ਇਹਨਾਂ ਦੇ ਵਿੱਚ ਝੂਠ ਦਾ ਕੋਈ ਅੰਸ਼ ਮਾਤਰ ਵੀ ਜੋ ਹੈ, ਕੋਈ ਉਮੀਦ ਵੀ ਨਾ ਰੱਖੇ ਕਿ ਇਸ ਦੇ ਵਿੱਚ ਝੂਠ ਦੀ ਕੋਈ ਜੋ ਹੈ ਕਾਮਨਾ ਰੱਖੀ ਜਾਏਗੀ। ਇਸ ਕਰਕੇ ਬੜੇ ਅੱਛੇ ਤਰੀਕੇ ਨਾਲ ਦਾਸ ਨੇ ਦੇਖਿਆ ਕਿ ਉਹਨਾਂ ਨੂੰ ਬਿਲਕੁਲ ਵੀ ਕਿਸੇ ਵੀ ਤਰੀਕੇ ਦਾ ਡਰ ਨਹੀਂ ਹੁੰਦਾ, ਔਰ ਜਿਹੜਾ ਇਹਨਾਂ ਜੜ ਵਸਤੂਆਂ ਨੂੰ ਮੱਥਾ ਟੇਕਣ ਵਾਸਤੇ ਆ ਰਿਹਾ, ਯਾਨੀ ਕਿ ਬਾਹਰੋਂ ਦੀ ਕੋਈ ਵੀ ਸ਼ਰਨਾਰਥੀ ਆਉਂਦਾ ਸ਼ਰਧਾ ਲੈ ਕਰਕੇ, ਉਹ ਤੇ ਇਹਨਾਂ ਮੂਰਤੀਆਂ ਔਰ ਪੋਥੀਆਂ ਦੇ ਵਿੱਚ ਪਰਮਾਤਮਾ ਨੂੰ ਦੇਖ ਰਿਹਾ, ਯਾਨੀ ਕਿ ਪਰਮਾਤਮਾ ਦਾ ਅੰਤਰ ਦੇ ਵੀ ਭਾਵ ਲੈ ਕਰਕੇ ਉਹਨਾਂ ਦੇ ਅੱਗੇ ਮੱਥਾ ਟੇਕ ਰਿਹਾ ਔਰ ਇਸ ਤਰੀਕੇ ਦੀ ਫਰਿਆਦ ਕਰ ਰਿਹਾ, ਆਪਣੇ ਦੁੱਖਾਂ ਨੂੰ ਪ੍ਰਗਟ ਕਰ ਰਿਹਾ, ਉਹਨਾਂ ਦੁੱਖਾਂ ਤੋਂ ਦੂਰ ਹੋਣਾ ਚਾਹੁੰਦਾ, ਔਰ ਕਈ ਸੀਮਾ ਤੱਕ ਉਹਨਾਂ ਦੇ ਉਹ ਦੁੱਖ ਦੂਰ ਵੀ ਕਰ ਦਿੱਤੇ ਜਾਂਦੇ ਨੇ ਉਹ, ਪਰ ਉਸਦੇ ਅੰਦਰ ਕਦੀ ਵੀ ਪਰਮਾਤਮਾ ਤੋਂ ਨਿੱਚੇ ਦਾ ਭਾਵ ਨਹੀਂ ਹੁੰਦਾ, ਪਰ ਜਿਹੜਾ ਉਸਦੇ ਕੋਲ ਮੌਜੂਦ ਹੈ, ਉਸਦੇ ਨਿਕਟ ਹੈ, ਉਹਨਾਂ ਦੀ ਸੰਭਾਲ ਕਰ ਰਿਹਾ, ਉਸਦੇ ਅੰਦਰ ਪਰਮਾਤਮਾ ਨਾਂ ਦਾ ਕੋਈ ਵੀ ਭਾਵ ਨਹੀਂ ਹੁੰਦਾ। ਇਸੇ ਕਰਕੇ ਉਹਨਾਂ ਜਗ੍ਹਾ ਤੇ ਇਤਨੇ ਨੀਚ ਤੋਂ ਨੀਚ ਕਰਮ ਕੀਤੇ ਜਾਂਦੇ ਨੇ ਕਿ ਅਸੀਂ ਕਿਸੇ ਇਸ ਜਗ੍ਹਾ ਬੈਠ ਕਰਕੇ ਦੱਸ ਵੀ ਨਹੀਂ ਸਕਦੇ, ਯਾਨੀ ਕਿ ਇੱਕ ਮਨੁੱਖ ਜੋ ਹੈ, ਮਨੁੱਖੇ ਜਨਮ ਦੇ ਵਿੱਚ ਆ ਕਰਕੇ ਇਤਨੀ ਨੀਚਤਾ ਤੇ ਉਤਰ ਜਾਂਦਾ ਹੈ, ਉਹਨਾਂ ਕਰਮਾਂ ਨੂੰ ਦੇਖ ਕਰਕੇ ਅਸੀਂ ਹੈਰਾਨ ਹੋ ਜਾਂਦੇ ਹਾਂ ਕਿ ਕਿਆ ਇਹਨਾਂ ਨੂੰ ਪਰਮਾਤਮਾ ਦਾ ਇਤਨਾ ਵੀ ਡਰ ਨਹੀਂ ਹੈ, ਔਰ ਇਹ ਸਾਰੀ ਜਿਹੜੀ ਚੀਜ਼ ਹੈ ਇਹ ਸਿਰਫ ਉਸ ਜਗ੍ਹਾ ਜੜ ਵਸਤੂਆਂ ਜਿੱਥੇ ਮੌਜੂਦ ਨੇ, ਗੁਰਦੁਆਰੇ ਮੰਦਰ ਜਾਂ ਉਸ ਜਗ੍ਹਾ ਤੇ ਨਹੀਂ, ਜਿਸ ਜਗ੍ਹਾ ਤੇ ਪੂਰਨ ਸਤਿਗੁਰੂ ਮੌਜੂਦ ਨੇ ਉਹਨਾਂ ਜਗ੍ਹਾ ਤੇ ਵੀ ਇਹ ਸਾਰੀਆਂ ਦੀਆਂ ਸਾਰੀਆਂ ਕਿਰਿਆ ਔਰ ਵਸਤੂਆਂ ਚੱਲ ਰਹੀਆਂ ਨੇ। ਮਤ ਕੋਈ ਇੱਥੇ ਜਾਣੇ ਬੈਠ ਕਰਕੇ ਕਿ ਸਤਿਗੁਰੂ ਉੱਥੇ ਆ ਕਰਕੇ ਬਾਣੀ ਦਿੰਦੇ ਨੇ ਤੇ ਉਹਨਾਂ ਨੂੰ ਕਿਸੇ ਚੀਜ਼ ਦਾ ਪਤਾ ਨਹੀਂ, ਉਹਨਾਂ ਨੂੰ ਹਰ ਪਲ ਦਾ ਹਰ ਕੜੀ ਦਾ ਕੱਟ ਕੱਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ, ਹਰ ਇੱਕ ਕੱਟ ਦੇ ਅੰਦਰ ਕੀ ਹੋ ਰਿਹਾ ਹੈ ਉਸ ਪਰਮਾਤਮਾ ਨੂੰ ਪਤਾ ਹੈ। ਕੋਈ ਚਾਹ ਕਰਕੇ ਵੀ ਉਸਦੇ ਕੋਲੋਂ ਬਚ ਨਹੀਂ ਸਕਦਾ। ਅਗਰ ਮਨੁੱਖਾ ਜਨਮ ਸਾਨੂੰ ਪ੍ਰਾਪਤ ਹੋਇਆ ਹੈ ਤੇ ਸਤਿਗੁਰ ਦੀ ਰਹਿਮਤ ਨਾਲ ਹੋਇਆ ਹੈ, ਉਸ ਪਰਮਾਤਮਾ ਨੇ ਦਇਆ ਮੇਰ ਕਰਕੇ ਸਾਡੇ ਉੱਪਰ ਤਰਸ ਖਾ ਕਰਕੇ ਸਾਨੂੰ ਇਹ ਮਨੁੱਖੀ ਜੂਨੀ ਦਿੱਤੀ ਹੈ, ਔਰ ਮਨੁੱਖੀ ਜੂਨੀ ਦੇ ਵਿੱਚ ਆ ਕਰਕੇ ਜੀਵਾਤਮਾ ਦਾ ਫਰਜ਼ ਬਣਦਾ ਹੈ ਨਿਸ਼ਕਾਮੀ ਹੋਣਾ, ਨਿਸ਼ਕਾਮਤਾ ਦਾ ਕਰਮ ਕਰਨਾ। ਅਗਰ ਪੂਰਨ ਸਤਿਗੁਰ ਦੇ ਕੋਲ ਜਾ ਕਰਕੇ, ਉਹਨਾਂ ਦੇ ਡੇਰਿਆਂ ਤੇ ਜਾ ਕਰਕੇ, ਉਹਨਾਂ ਦੇ ਘਰਾਂ ਵਿੱਚ ਜਾ ਕਰਕੇ ਅਸੀਂ ਇਤਨੀ ਨੀਚਤਾ ਦੇ ਕਰਮ ਕਰਾਂਗੇ ਤੇ ਵਿਚਾਰ ਕਰਕੇ ਦੇਖੋ, ਪਾਪ ਕਰਨ ਦਾ ਅਧਿਕਾਰੀ ਜੋ ਹੈ ਉਹਨਾਂ ਲੋਕਾਂ ਦੇ ਵਿੱਚ ਕਿਤਨੇ ਦੁੱਖ ਪਾਉਂਦਾ ਹੈ। ਕਲਪਾਂ ਤੱਕ ਇਸ ਜੀਵਾਤਮਾ ਨੂੰ ਨਰਕਾਂ ਦੇ ਦੁੱਖ ਸਹਿਣੇ ਪੈਂਦੇ ਨੇ ਤੇ ਇਸ ਲੋਕ ਦੇ ਵਿੱਚ ਆ ਕਰਕੇ ਜਨਮ ਮਰਨ ਦਾ ਜੋ ਦੁੱਖ ਹੈ, 84 ਲੱਖ ਦਾ ਭ੍ਰਮਣ ਹੈ, ਇਸ ਦੇ ਵਿੱਚ ਵੀ ਉਸਨੂੰ ਕਈ ਵਾਰੀ ਭ੍ਰਮਣ ਕਰਨਾ ਪੈਂਦਾ। ਹੁਣ ਵਿਚਾਰ ਕਰਕੇ ਦੇਖੋ, ਮਨੁੱਖਾ ਜਨਮ ਤੇ ਦਿੱਤਾ ਸਤਿਗੁਰਾਂ ਨੇ ਰਹਿਮਤ ਕਰਕੇ ਦਇਆ ਕਰਕੇ ਕਿ ਇਸ ਜੀਵਾਤਮਾ ਜੋ ਹੈ ਆਪਣੇ ਘਰ ਦਾ ਕੰਮ ਕਰ ਲਵੇ, ਉਧਾਰ ਕਰ ਲਵੇ, ਆਵਾਜਮਨ ਤੋਂ ਮੁਕਤ ਹੋ ਜਾਏ, ਦੁੱਖਾਂ ਤੋਂ ਨਿਕਲ ਜਾਏ। ਪਰ ਅਸੀਂ ਆ ਕਰਕੇ ਇਸ ਜਨਮ ਦੇ ਵਿੱਚ ਵੀ ਕੀ ਕੀਤਾ? ਸਿਰਫ ਔਰ ਸਿਰਫ ਕਰਮ ਬਣਾਏ। ਅੱਜ ਸਾਡੀ ਉਮਰ ਅਗਰ 60 ਸਾਲ ਦੀ ਹੋ ਗਈ, 70 ਸਾਲ ਦੀ ਹੋ ਗਈ ਹੈ, ਆਖਰੀ ਕਗਾਰ ਤੇ ਖੜੇ ਹਾਂ, ਤੇ ਅੱਜ ਤੱਕ ਅਗਰ ਅਸੀਂ ਪੂਰਨ ਸਤਿਗੁਰਾਂ ਦੇ ਕੋਲ ਬੈਠ ਕਰਕੇ ਜਾਂ ਜੜ ਵਸਤੂਆਂ ਦੀ ਆਰਾਧਨਾ ਕਰਕੇ ਜਿਸ ਵੀ ਤਰੀਕੇ ਦੀ ਕਿਰਿਆ ਕੀਤੀ ਹੈ, ਉਹ ਸਾਰਿਆਂ ਦੀ ਸਾਰੀ ਕਿਰਿਆ ਜਿਹੜੀ ਹੈ ਬੰਧਨਕਾਰੀ ਪ੍ਰਭਾਵ ਯਾਨੀ ਇਫੈਕਟ ਜੋ ਹੈ ਉਹਦਾ ਬ੍ਰਹਮ ਦੇ ਵਿੱਚ ਜਮ੍ਹਾਂ ਹੋ ਚੁੱਕਾ ਹੈ। ਹੁਣ ਜਿਹੜਾ ਬ੍ਰਹਮ ਦੇ ਵਿੱਚ ਜਮ੍ਹਾਂ ਹੋ ਚੁੱਕਾ ਹੈ ਤੇ ਅਸੀਂ ਕਿਸ ਸੰਕਾਰ ਨੂੰ ਲੈ ਕਰਕੇ ਇਸੇ ਬੈਠੇ ਹਾਂ, ਕਿਸ ਰਿਸ਼ੀ ਵਿਸ਼ਵਾਮਿੱਤਰ ਦੇ ਨਾਲ ਸੰਬੰਧ ਰੱਖਦਾ ਹੈ ਉਸ ਦੇ ਉਦਾਹਰਣ ਦੇ ਨਾਲ ਇਸ ਜਗਤ ਦੇ ਵਿੱਚ ਅਸੀਂ ਕੀ ਦੇਖਦੇ ਹਾਂ ਬਹੁਤ ਸਾਰੀਆਂ ਬਾਣੀਆਂ ਦੇ ਵਿੱਚ ਰਿਸ਼ੀ ਵਿਸ਼ਵਾਮਿੱਤਰ ਨੂੰ ਜੋ ਹੈ ਨੈਗੇਟਿਵ ਦੇ ਰੂਪ ਦੇ ਵਿੱਚ ਲੈ ਕਰਕੇ ਉਹਨਾਂ ਦੀ ਨਿੰਦਿਆ ਦੇ ਰੂਪ ਦੇ ਵਿੱਚ ਲਿਆ ਗਿਆ ਕਦੀ ਵੀ ਇਸ ਜੀਵਾਤਮਾ ਨੂੰ ਉਹਨਾਂ ਦੇ ਜ਼ਿੰਦਗੀ ਦੇ ਪੋਜ਼ਿਟਿਵ ਪਹਿਲੂ ਲੈ ਕਰਕੇ ਇਹ ਉਪਦੇਸ਼ ਨਹੀਂ ਦਿੱਤਾ ਗਿਆ ਵੀ ਕਿਸ ਤਰੀਕੇ ਦੇ ਨਾਲ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਕਿਤਨੀ ਮਿਹਨਤ ਕੀਤੀ ਔਰ ਇਤਨੀ ਮਿਹਨਤ ਕਰਨ ਦੇ ਬਾਅਦ ਕਿਸ ਤਰੀਕੇ ਦੇ ਨਾਲ ਉਸਨਾਂ ਨੇ ਬ੍ਰਾਹਮਣ ਦੇ ਉਸ ਉੱਚ ਪਦ ਨੂੰ ਪ੍ਰਾਪਤ ਕੀਤਾ ਇਸ ਤਰਫ ਕਿਸੇ ਦਾ ਵੀ ਖਿਆਲ ਨਹੀਂ ਗਿਆ ਜਿਹੜੇ ਪੂਰਨ ਸਤਿਗੁਰੂ ਸੱਚਖੰਡ ਬੈਠੇ ਨੇ ਉਹਨਾਂ ਨੇ ਇਸ ਤਰਫ ਦ੍ਰਿਸ਼ਟਾਂਤ ਦਿੱਤਾ ਹੈ ਕਿ ਕਿਸ ਤਰੀਕੇ ਦੇ ਨਾਲ ਰਿਸ਼ੀ ਵਿਸ਼ਵਾਮਿੱਤਰ ਨੇ ਆਪਣੇ ਆਪ ਨੂੰ ਇਸ ਬ੍ਰਾਹਮਣ ਪਦ ਦਾ ਅਧਿਕਾਰੀ ਬਣਾਇਆ ਹੈ ਅੱਜ ਦਾ ਜੋ ਮਜ਼ਬੂਨ ਹੈ ਇਹ ਬ੍ਰਾਹਮਣ ਪਦ ਦੇ ਨਾਲ ਸੰਬੰਧ ਰੱਖਦਾ ਹੈ ਇਹ ਵਿਚਾਰ ਕਰਨ ਵਾਲੀ ਗੱਲ ਹੈ ਕਿ ਅਸੀਂ ਸਾਰੇ ਮਨੁੱਖੇ ਜਨਮ ਦੇ ਵਿੱਚ ਆ ਕਰਕੇ ਬ੍ਰਾਹਮਣ ਬਣਨ ਵਾਸਤੇ ਆਏ ਹਾਂ ਬ੍ਰਾਹਮਣ ਕੋਈ ਹਿੰਦੂ ਲਫ਼ਜ਼ ਜੋ ਹੈ ਹਿੰਦੂ ਜਗਤ ਦੇ ਨਾਲ ਸੰਬੰਧ ਨਹੀਂ ਰੱਖਦਾ ਬ੍ਰਹਮ ਦਾ ਭਾਵ ਹੈ ਇੱਕ ਐਸੀ ਚੇਤਨ ਸੱਤਾ ਪਰਮ ਚੇਤਨ ਸੱਤਾ ਜਿਸ ਨੂੰ ਇਸ ਜੀਵਾਤਮਾ ਨੇ ਮਨੁੱਖੇ ਜਨਮ ਦੇ ਵਿੱਚ ਆ ਕਰਕੇ ਪ੍ਰਾਪਤ ਕਰਨਾ ਯਾਨੀ ਕੋਈ ਇੱਕ ਐਸੀ ਅਵਸਥਾ ਹੈ ਉੱਚੀ ਅਵਸਥਾ ਜਿਸ ਨੂੰ ਪ੍ਰਾਪਤ ਕਰਕੇ ਜੀਵਾਤਮਾ ਦਾ ਜਨਮ ਮਰਨ ਜੋ ਹੈ ਖਤਮ ਹੋ ਜਾਂਦਾ ਯਾਨੀ ਕਿ ਉਸ ਨੂੰ ਮੋਕਸ਼ ਦੀ ਪ੍ਰਾਪਤੀ ਹੁੰਦੀ ਹੈ ਇਹ ਉਪਦੇਸ਼ ਗੀਤਾ ਦੇ ਵਿੱਚ ਦਿੱਤਾ ਗਿਆ ਹੈ ਗੀਤਾ ਦੇ ਇਹਨਾਂ ਤੁਕਾਂ ਦੀ ਲਫ਼ਜ਼ ਦੇ ਜੋ ਅੰਦਰ ਦੇ ਛੁਪੇ ਭਾਵ ਨੇ ਕੋਈ ਵੀ ਪੰਡਿਤ ਜੋ ਹੈ ਉਹਨਾਂ ਨੂੰ ਭਾਵਾਂ ਨੂੰ ਜੋ ਹੈ ਪਹਿਚਾਣ ਨਹੀਂ ਸਕਿਆ ਯਾਨੀ ਕਿ ਬ੍ਰਹਮ ਪਦ ਦਾ ਅਧਿਕਾਰੀ ਜੋ ਹੈ ਬੜਾ ਹੀ ਉੱਤਮ ਜੋ ਭੋਗੀ ਜੂਨ ਹੈ ਇਸ ਨੂੰ ਅਸੀਂ ਪ੍ਰਾਪਤ ਕਰਨ ਵਾਸਤੇ ਮਨੁੱਖੇ ਜਨਮ ਦੇ ਵਿੱਚ ਆਏ ਹਾਂ ਯਾਨੀ ਕਿ ਬ੍ਰਾਹਮਣਾਂ ਨੇ ਕੀ ਕੀਤਾ ਹੈ ਕਿ ਇਸ ਜਗਤ ਦੇ ਵਿੱਚ ਜੋ ਇਸ ਲਫ਼ਜ਼ ਦੀ ਜੋ ਪ੍ਰਚਾਰ ਕੀਤਾ ਉਸ ਨੂੰ ਬੜੇ ਅਧੂਰੇ ਲਫ਼ਜ਼ਾਂ ਦੇ ਵਿੱਚ ਪ੍ਰਚਾਰ ਕੀਤਾ ਯਾਨੀ ਕਿ ਉਹਨਾਂ ਨੇ ਸੰਗਿਆ ਦਿੱਤੀ ਹੈ ਕਿ ਚਾਰ ਵਰਣ ਸ਼੍ਰੇਣੀਆਂ ਜੋ ਇਸ ਜਗਤ ਦੇ ਵਿੱਚ ਬਣਾਈਆਂ ਨੇ ਉਸ ਦੇ ਵਿੱਚ ਇਸ ਜਗਤ ਦੇ ਵਿੱਚ ਜਨਮ ਦੇ ਨਾਲ ਇਹ ਬ੍ਰਾਹਮਣ ਦਾ ਸੰਬੰਧ ਹੈ ਯਾਨੀ ਕਿ ਅਗਰ ਗੀਤਾ ਨੂੰ ਅਸੀਂ ਪੂਰੀ ਪੜ੍ਹ ਕੇ ਦੇਖੀਏ ਵੇਦਾਂ ਨੂੰ ਪੜ੍ਹ ਕੇ ਦੇਖੀਏ ਸ਼ਰੂਤੀਆਂ ਨੂੰ ਪੜ੍ਹ ਕੇ ਦੇਖੀਏ ਮਨੁਸਮ੍ਰਿਤੀ ਦੇ ਵਿੱਚ ਇਸ ਚੀਜ਼ ਨੂੰ ਸਪਸ਼ਟ ਕੀਤਾ ਗਿਆ ਵੇਦਾਂ ਦੇ ਵਿੱਚ ਵੀ ਰਿਜੁਰਵੇਦ ਦੇ ਵਿੱਚ ਸਪਸ਼ਟ ਕੀਤਾ ਗਿਆ ਕਿ ਕਦੀ ਵੀ ਜੀਵਾਤਮਾ ਦੀ ਉਤਪਤੀ ਜੋ ਹੈ ਚਾਰ ਵਰਣ ਸ਼੍ਰੇਣੀਆਂ ਦੇ ਹਿਸਾਬ ਨਾਲ ਜਿਸ ਤਰੀਕੇ ਨਾਲ ਪ੍ਰਚਾਰ ਕੀਤਾ ਗਿਆ ਉਸ ਹਿਸਾਬ ਨਾਲ ਨਹੀਂ ਕੀਤੀ ਗਈ ਯਾਨੀ ਕਿ ਜੋ ਭ੍ਰਗੂ ਹੈ ਭ੍ਰਗੂ ਦੇ ਵਿੱਚੋਂ ਇਹ ਸਾਰੇ ਉਸਦੇ ਮੁਖ ਤੋਂ ਉਤਪੰਨ ਹੋਇਆ ਹੈ ਬ੍ਰਾਹਮਣ ਔਰ ਉਸਦੇ ਬਾਜਵਾਂ ਤੋਂ ਉਤਪੰਨ ਹੋਇਆ ਹੈ ਛਤਰੀ ਉਰੂ ਤੋਂ ਉਤਪੰਨ ਹੋਇਆ ਹੈ ਵੈਸ਼ ਔਰ ਉਸਦੇ ਪੈਰਾਂ ਤੋਂ ਉਤਪੰਨ ਹੋਇਆ ਹੈ ਸ਼ੂਦਰ ਯਾਨੀ ਇਸ ਤਰੀਕੇ ਦਾ ਜੋ ਪ੍ਰਚਾਰ ਕੀਤਾ ਇਹ ਅਧੂਰਾ ਪ੍ਰਚਾਰ ਹੈ ਉਸ ਤੋਂ ਬਾਅਦ ਸਾਇੰਟਿਸਟਾਂ ਨੇ ਵੀ ਬਹੁਤ ਸਾਰਾ ਪ੍ਰਚਾਰ ਕੀਤਾ ਹੈ ਜੋ ਡਾਰਵਿਨ ਦੀ ਥਿਉਰੀ ਹੈ ਉਸਦੇ ਵਿੱਚ ਵਿਕਾਸ ਦਾ ਪ੍ਰਚਾਰ ਕੀਤਾ ਗਿਆ ਕਿਸ ਤਰੀਕੇ ਦੇ ਨਾਲ ਬੰਦਰਾਂ ਤੋਂ ਲੈ ਕਰਕੇ ਇਨਸਾਨ ਦੀ ਉਤਪਤੀ ਹੋਈ ਇਹ ਸਾਰੇ ਦੇ ਸਾਰੇ ਜਿਤਨੇ ਵੀ ਪ੍ਰਚਾਰ ਯਾਨੀ ਕਿ ਤਰੀਕੇ ਇਸ ਜਗਤ ਦੇ ਵਿੱਚ ਪ੍ਰਚਾਰਿਤ ਕੀਤੇ ਜਾਂਦੇ ਨੇ ਇਹ ਇੱਕ ਸੀਮਾ ਤੱਕ ਤੇ ਆਪਣਾ ਅਰਥ ਰੱਖਦੇ ਨੇ ਕਿਉਂ ਅਰਥ ਰੱਖਦੇ ਨੇ ਸੰਯੋਗ ਵਿਯੋਗ ਦੋਏ ਕਾਰ ਚਲਾਵੇ ਯਾਨੀ ਕਿ ਸੰਯੋਗਾਂ ਦੇ ਨਾਲ ਕੋਈ ਨਾ ਕੋਈ ਕਾਰਨ ਬਣਦਾ ਹੈ ਕੋਈ ਨਾ ਕੋਈ ਵਸਤੂ ਜੋ ਹੈ ਉਜਾਗਰ ਹੁੰਦੀ ਹੈ ਇਹਨਾਂ ਦੀ ਸਾਰੀਆਂ ਥਿਉਰੀਆਂ ਦੇ ਮਤਾਂ ਦੇ ਵਿੱਚ ਜਿਹੜੇ ਵੀ ਦ੍ਰਿਸ਼ਟਾਂਤ ਦਿੱਤੇ ਜਾਂਦੇ ਨੇ ਸੰਯੋਗਾਂ ਦੇ ਅਨੁਸਾਰ ਹੀ ਨੇ ਜਦੋਂ ਇਹ ਸੰਯੋਗ ਵਿਯੋਗਾਂ ਦੇ ਵਿੱਚ ਆ ਜਾਂਦੇ ਨੇ ਯਾਨੀ ਕਿ ਹੋਰ ਕੁਝ ਵਿਗਿਆਨਿਕ ਆ ਜਾਂਦੇ ਨੇ ਹੋਰ ਕਈ ਉਦਾਹਰਣ ਪੇਸ਼ ਕਰਦੇ ਨੇ ਉਸ ਲਈ ਪੁਰਾਣੀਆਂ ਥਿਉਰੀਆਂ ਖਤਮ ਹੋ ਜਾਂਦੀਆਂ ਨੇ ਨਵੀਆਂ ਲਾਗੂ ਹੋ ਜਾਂਦੇ ਨੇ ਇਸੇ ਤਰੀਕੇ ਦੇ ਨਾਲ ਇਹਨਾਂ ਨੂੰ ਕਦੇ ਵੀ ਇਸ ਸ੍ਰਿਸ਼ਟੀ ਦੀ ਉਤਪਤੀ ਦਾ ਪਤਾ ਨਹੀਂ ਚੱਲਿਆ ਤੇ ਉਹ ਕਿਸ ਤਰੀਕੇ ਦੇ ਨਾਲ ਕਹਿ ਸਕਦੇ ਆ ਕਿ ਬ੍ਰਾਹਮਣ ਦੀ ਉਤਪਤੀ ਜੋ ਹੈ ਜਨਮ ਤੋਂ ਹੈ ਔਰ ਇਸ ਤਰੀਕੇ ਦੇ ਨਾਲ ਚਾਰ ਸ਼੍ਰੇਣੀਆਂ ਦਾ ਵਰਣਨ ਉਸ ਪਰਮਾਤਮਾ ਨੇ ਕੀਤਾ ਹੈ ਉਸ ਪਰਮਾਤਮਾ ਦੀ ਆਪਣੀ ਕੋਈ ਜਾਤ ਹੈ ਕੋਈ ਬਿਰਾਦਰੀ ਹੈ ਕੋਈ ਦੇਸ਼ ਹੈ ਉਹ ਤੇ ਅਵਨਾਦੀ ਦੇਸ਼ ਦਾ ਮਾਲਿਕ ਹੈ ਇਸ ਜਗਤ ਦੀ ਜਿਤਨੇ ਵੀ ਅਣਗਿਣਤ ਬ੍ਰਹਮੰਡਾਂ ਦੀ ਉਤਪਤੀ ਹੋਈ ਹੈ ਉਸ ਦੇ ਇੱਕ ਰੋਮ ਦੀ ਇੱਕ ਕਿਰਨ ਤੋਂ ਅਣਗਿਣਤ ਬ੍ਰਹਮੰਡਾਂ ਦੀ ਉਤਪਤੀ ਹੈ ਔਰ ਉਸੇ ਦੇ ਬਾਅਦ ਇਹ ਸਾਰੇ ਚਾਰ ਚੇਤਰ ਜਿਤਨੀਆਂ ਵੀ ਇਹ ਜੀਵਾਤਮਾ ਮੌਜੂਦ ਨੇ ਜੜ ਚੇਤਨ ਅਵਸਥਾ ਦੇ ਵਿੱਚ ਇਹ ਸਾਰੀ ਉਸ ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੌਣ ਮੰਦੇ ਕੌਣ ਜਾਣ ਸਕਦਾ ਹੈ ਉਸ ਨੂੰ ਕੌਣ ਬੰਦਾ ਕੌਣ ਭਲਾ ਸਾਰੇ ਇੱਕ ਨੂਰ ਤੋਂ ਸਾਰੇ ਉਤਪੰਨ ਹੋਈਏ ਔਰ ਨੂਰ ਕਿਹੜਾ ਹੈ ਉਸ ਨੂੰ ਬਾਣੀ ਦੇ ਵਿੱਚ ਨਾਮ ਕਿਹਾ ਸ਼ਬਦ ਕਿਹਾ ਕੀਰਤਨ ਕਿਹਾ ਅਕਥ ਕਥਾ ਕਿਹਾ ਯਾਨੀ ਪੂਰਨ ਸੰਤਾਂ ਨੇ ਬਾਣੀ ਦੇ ਵਿੱਚ ਜਿਹੜਾ ਇੱਕ ਅੱਖਰ ਇੱਕ ਨਾਮ ਕਹਿ ਕਰਕੇ ਪੁਕਾਰਿਆ ਸਾਧ ਸੰਗਤ ਜੀ ਸੰਤਾਂ ਦੇ ਜਾਣ ਦੇ ਬਾਅਦ ਅਸੀਂ ਉਹਨਾਂ ਦਾ ਮਹੱਤਵ ਧਰਮ ਬਣਾਤਾ ਗ੍ਰੰਥ ਬਣਾਤਾ ਉਹਨਾਂ ਨੂੰ ਮੱਥਾ ਟੇਕਣਾ ਸ਼ੁਰੂ ਕਰਤਾ ਇਹ ਵੀ ਭੁੱਲ ਗਏ ਕਿ ਕਿਸ ਇੱਕ ਲਫ਼ਜ਼ ਦੀ ਗੱਲ ਕੀਤੀ ਸੀ ਕਿਹੜੇ ਇੱਕ ਨੂਰ ਦੀ ਗੱਲ ਕੀਤੀ ਸੀ ਔਰ ਉਹ ਨੂਰ ਕਿੱਥੇ ਔਰ ਕਿਸ ਜਗ੍ਹਾ ਮੌਜੂਦ ਹੈ ਔਰ ਕਿਸ ਤਰੀਕੇ ਦੇ ਨਾਲ ਅਸੀਂ ਉਸ ਨੂਰ ਨੂੰ ਪ੍ਰਾਪਤ ਕਰ ਸਕਦੇ ਹਾਂ ਅਸੀਂ ਉਹਨਾਂ ਦੇ ਜਾਣ ਦੇ ਬਾਅਦ ਉਸ ਰਸਤੇ ਤੋਂ ਫਿਰ ਭੁੱਲ ਗਏ ਇਸੇ ਕਰਕੇ ਸੰਤਾਂ ਨੇ ਸੱਚਖੰਡ ਤੋਂ ਇਹ ਉਪਕਰਮ ਚਾਲੂ ਕੀਤਾ ਹੈ ਉਹ ਸੱਚੀ ਬਾਣੀ ਦੇਣ ਦਾ ਉਹ ਸੱਚਾ ਰਸਤਾ ਦਿਖਾਉਣ ਦਾ ਮਤ ਕੋਈ ਜਾਣੇ ਇਹ ਬਾਣੀ ਜਿਹੜੀ ਹੈ ਝੂਠੀ ਹੈ ਇਹ ਬਾਣੀ ਸੱਚੀ ਹੈ ਪਰ ਸਾਨੂੰ ਸੱਚਖੰਡ ਨਹੀਂ ਲਿਜਾ ਸਕਦੀ ਕਿਉਂ ਕਿਉਂਕਿ ਇਸ ਦੇ ਅੰਦਰ ਉਹ ਤਾਕਤ ਸਮਰੱਥਾ ਨਹੀਂ ਹੈ ਇਹ ਸਾਨੂੰ ਰਸਤਾ ਦਿਖਾ ਸਕਦੀ ਹੈ ਸੱਚੋ ਸੱਚ ਦਾ ਰਸਤਾ ਦਿਖਾ ਸਕਦੀ ਹੈ ਜਿਹੜੀ ਜੀਵਾਤਮਾ ਸੱਚੇ ਰਸਤੇ ਚੱਲ ਪੈਣਗੀਆਂ ਜ਼ਰੂਰੀ ਗੱਲ ਹੈ ਕਿ ਉਹ ਅਵਿਨਾਸ਼ੀ ਪਦ ਨੂੰ ਵੀ ਪ੍ਰਾਪਤ ਕਰ ਲੈਣਗੀਆਂ ਯਾਨੀ ਕਿ ਉਹ ਐਸਾ ਅੱਖਰ ਜਿਹੜਾ ਇਹਨਾਂ ਸਾਰੇ ਵੇਦ ਗ੍ਰੰਥਾਂ ਦੇ ਵਿੱਚ ਨਹੀਂ ਹੈ ਉਹ ਕਿਸ ਜਗ੍ਹਾ ਮਿਲਦਾ ਹੈ ਪਰਮ ਚੇਤਨ ਦਾ ਅੰਸ਼ ਜੋ ਹੈ ਉਹ ਦਸਵੇਂ ਦੁਆਰ ਮਿਲਦਾ ਹੈ ਉਹ ਦਸਵੇਂ ਦੁਆਰ ਪਹੁੰਚਣ ਵਾਸਤੇ ਇਸ ਜੀਵਾਤਮਾ ਨੂੰ ਕਿਰਿਆ ਕਰਨੀ ਪੈਂਦੀ ਹੈ ਇਹ ਨੌ ਦੁਆਰਾਂ ਚੋਂ ਨਿਕਲਣਾ ਪੈਂਦਾ ਹੈ ਤਾਂ ਹੀ ਜਾ ਕਰਕੇ ਅਸੀਂ ਦਸਵੇਂ ਦੁਆਰ ਪਹੁੰਚ ਸਕਦੇ ਹਾਂ ਤਾਂ ਵੇਦਾ ਸ਼ਾਸਤਰਾਂ ਦੇ ਵਿੱਚ ਜਿਹੜੀ ਗੱਲ ਕਹੀ ਹੈ ਧਰਮ ਦੇ ਨਾਲ ਇਸ ਤਰੀਕੇ ਦੇ ਨਾਲ ਚਾਲ ਵਰ ਸ਼੍ਰੇਣੀਆਂ ਦੀ ਉਹ ਸਾਰੀ ਦੀ ਸਾਰੀ ਝੂਠੀ ਹੈ ਗੀਤਾ ਦੇ ਵਿੱਚ ਪ੍ਰਭਾਨ ਸ਼੍ਰੀ ਕ੍ਰਿਸ਼ਨ ਜੀ ਨੇ ਇਹ ਸਾਰੇ ਮਜ਼ਮੂਨ ਨੂੰ 12ਵੇਂ ਸ਼ਲੋਕ ਦੇ ਵਿੱਚ ਬਿਲਕੁਲ ਸਪਸ਼ਟ ਕੀਤਾ 13ਵੇਂ ਔਰ 14ਵੇਂ ਵਿੱਚ ਹੋਰ ਅੱਛੀ ਤਰੀਕੇ ਨਾਲ ਸੰਤਾਂ ਨੇ ਕਦੇ ਵੀ ਇਸਦੀ ਜੋ ਉਚਾਰਨ ਵਿਆਖਿਆ ਜੋ ਕੀਤੀ ਹੈ ਉਹ ਬਾਹਰੀ ਲਫ਼ਜ਼ਾਂ ਨੂੰ ਲੈ ਕਰਕੇ ਕੀਤੀ ਹੈ, ਇਹਦੇ ਪਿੱਛੇ ਛੁਪੇ ਹੋਏ ਭਾਵਾਂ ਨੂੰ ਉਹ ਪ੍ਰਗਟ ਨਹੀਂ ਕਰ ਸਕੇ। ਸਤਿਗੁਰੂ ਜੀ ਦੇ ਪਿੱਛੇ ਛੁਪੇ ਭਾਵ ਜੋ ਨੇ ਉਹ ਪ੍ਰਗਟ ਕਰ ਰਹੇ ਨੇ। ਭਗਵਾਨ ਸ਼੍ਰੀ ਕ੍ਰਿਸ਼ਨ ਜੀ ਨੇ ਕਿਸ ਤਰੀਕੇ ਦੇ ਨਾਲ ਇਹ ਵਰਣ ਸ਼੍ਰੇਣੀਆਂ ਆਪਣੇ ਸ਼ਿਸ਼ਯ ਨੂੰ ਸਮਝਾਉਣ ਵਾਸਤੇ ਅੱਜ ਦੇ ਮਜਮੂਨ ਨੂੰ ਮੁੱਖ ਰੱਖਦੇ ਹੋਏ ਉਚਾਰਨ ਕੀਤਾ ਹੈ ਕਿ ਬ੍ਰਾਹਮਣ ਸ਼ਬਦ ਜੋ ਹੈ ਬ੍ਰਹਮਤਵ ਤੋਂ ਉਤਪੰਨ ਹੋਇਆ ਹੈ, ਯਾਨੀ ਬ੍ਰਹਮ ਹੈ ਉਹ ਪਰਮ ਚੇਤਨ ਸੱਤਾ, ਉਸ ਨੂੰ ਪ੍ਰਾਪਤ ਕਰਨਾ ਜੋ ਹੈ ਉਹ ਬ੍ਰਹਮਤਵ ਹੈ। ਉਹ ਬ੍ਰਹਮਤਵ ਦੇ ਵਿੱਚ ਹੀ ਬ੍ਰਾਹਮਣ ਲਫ਼ਜ਼ ਜੋ ਹੈ ਛੁਪਿਆ ਹੈ, ਯਾਨੀ ਬ੍ਰਾਹਮਣ ਕੌਣ ਹੈ ਜਿਹੜਾ ਉਸ ਬ੍ਰਹਮਤਵ ਨੂੰ ਪ੍ਰਾਪਤ ਕਰਦਾ ਹੈ, ਉਸ ਬ੍ਰਹਮ ਦਾ ਅਧਿਕਾਰੀ, ਯਾਨੀ ਕਿ ਬ੍ਰਹਮ ਤੱਕ ਦੀ ਪਹੁੰਚ ਔਰ ਸਮਰੱਥਾ ਰੱਖਣ ਵਾਲਾ। ਬ੍ਰਹਮ ਔਰ ਉਸ ਜੀਵਾਤਮਾ ਦੇ ਵਿੱਚ ਕੋਈ ਫਰਕ ਨਹੀਂ ਰਹਿ ਜਾਂਦਾ, ਦੋਨੋਂ ਮਿਲ ਕਰਕੇ ਇੱਕ ਮੇਖ ਹੋ ਜਾਂਦੇ ਨੇ, ਉਸੀ ਨੂੰ ਹੀ ਬ੍ਰਾਹਮਣ ਕਿਹਾ ਗਿਆ ਹੈ। ਇਹ ਗੀਤਾ ਦਾ ਉਪਦੇਸ਼ ਹੈ। ਉਸ ਤੋਂ ਬਾਅਦ ਉਹਨਾਂ ਨੇ ਇਹ ਵੀ ਸਪਸ਼ਟ ਕੀਤਾ ਹੈ ਕਿ ਇਹ ਜੋ ਵਰਣ ਸ਼੍ਰੇਣੀਆਂ ਦਾ ਉਚਾਰਨ ਕੀਤਾ ਇਹ ਕਿਸ ਤਰੀਕੇ ਨਾਲ ਔਰ ਕਿਉਂ ਕੀਤਾ ਗਿਆ, ਯਾਨੀ ਕਿ ਇਸ ਜਗਤ ਦੇ ਵਿੱਚ ਜਿਤਨੀਆਂ ਵੀ ਨਿਚਲੀਆਂ ਔਰ ਉਚਲੀਆਂ ਜੂਨਾਂ ਨੇ ਇਹ ਸਾਰੀਆਂ ਦੇ ਅੰਦਰ ਵਰਣ ਸ਼੍ਰੇਣੀ ਮੌਜੂਦ ਹੈ। ਸਿਰਫ ਮਨੁੱਖੇ ਜਨਮ ਦੇ ਵਿੱਚ ਵਰਣ ਸ਼੍ਰੇਣੀ ਨਹੀਂ ਹੈ, ਬਾਹਰਲੀਆਂ ਜੂਨਾਂ ਕਿਹੜੀਆਂ ਨੇ, ਜਿਸ ਤਰ੍ਹਾਂ ਨਿਚਲੀਆਂ ਜੂਨਾਂ ਨੇ, ਯਾਨੀ ਕਿ ਜੋ ਬਨਸਪਤੀ ਹੈ, ਬਨਸਪਤੀ ਦੇ ਪਿੱਪਲ ਹੈ, ਤੁਲਸੀ ਹੈ, ਦੂਸਰੇ ਪਾਸੇ ਨਿੰਮ ਹੈ, ਯਾਨੀ ਕਿ ਇਹਨਾਂ ਦੇ ਗੁਣਾਂ ਦੇ ਹਿਸਾਬ ਨਾਲ ਇਹਨਾਂ ਨੂੰ ਵਰਣ ਸ਼੍ਰੇਣੀ ਦਿੱਤੀ ਗਈ ਹੈ। ਉਸੇ ਤਰ੍ਹਾਂ ਪਰਿੰਦਿਆਂ ਦੇ ਵਿੱਚ ਹੈ, ਇੱਕ ਕਬੂਤਰ ਹੈ, ਇੱਕ ਪਾਸੇ ਇਲ ਹੈ, ਇੱਕ ਪਾਸੇ ਬਾਜ ਹੈ, ਇੱਕ ਪਾਸੇ ਹਿਰਣ ਹੈ, ਯਾਨੀ ਕਿ ਇਸ ਤਰੀਕੇ ਦੇ ਨਾਲ ਜਿਸ ਤਰੀਕੇ ਦੇ ਜਾਨਵਰ ਦੇ ਗੁਣ ਨੇ ਉਹ ਗੁਣ ਕਿਸ ਤਰੀਕੇ ਦੇ ਨਾਲ ਨੇ, ਇਹਨਾਂ ਨੂੰ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਨੇ ਸਪਸ਼ਟ ਕੀਤਾ ਕਿ ਇਸ ਇਹ ਜੋ ਏਕਾ ਮਾਈ ਜੁਕਤ ਵਿਆਈ ਇਹ ਗੁਰੂ ਨਾਨਕ ਸਾਹਿਬ ਦੀ ਬਾਣੀ ਹੈ, ਉਹਦੇ ਵਿੱਚ ਉਹਨਾਂ ਨੇ ਬਿਲਕੁਲ ਸਪਸ਼ਟ ਕੀਤਾ ਕਿ ਏਕਾ ਮਾਈ, ਮਾਈ ਕੌਣ ਹੈ, ਇਹ ਮਾਇਆ ਹੈ। ਉਹ ਮਾਇਆ ਕੀ ਹੈ, ਇਹ ਤਿੰਨ ਗੁਣਾਂ ਦੀ ਸਵਾਮੀ ਹੈ, ਸਤੋ ਗੁਣ, ਰਜੋ ਗੁਣ ਔਰ ਤਮੋ ਗੁਣ, ਔਰ ਇਹਨਾਂ ਤਿੰਨਾਂ ਗੁਣਾਂ ਦੇ ਨਾਲ ਜਮਾ ਘਟਾ ਦੇ ਨਾਲ ਔਰ ਪੰਜ ਤੱਤ ਮਿਲ ਕਰਕੇ ਇਸ ਸ੍ਰਿਸ਼ਟੀ ਦੀ ਸਾਰੀ ਉਤਪਤੀ ਹੋਈ ਹੈ। ਜੜ ਔਰ ਚੇਤਨ ਸਾਰੀ ਇਹਨਾਂ ਤਿੰਨਾਂ ਗੁਣਾਂ ਏਕਾ ਮਾਈ ਜੁਕਤ ਵਿਆਈ, ਤਿੰਨ ਚੇਲੇ ਪ੍ਰਵਾਨ, ਯਾਨੀ ਕਿ ਬ੍ਰਹਮਾ ਵਿਸ਼ਨੂੰ ਔਰ ਸ਼ਿਵ ਜੜੇ ਨੇ, ਉਹ ਇਸੀ ਤੋਂ ਜਮਾ ਘਟਾ ਪੰਜ ਤੱਤ ਔਰ ਤਿੰਨ ਗੁਣਾਂ ਦੇ ਉੱਪਰ ਆਧਾਰਿਤ ਨੇ। ਔਰ ਇਹਨਾਂ ਨੂੰ ਜਿਹੜੀ ਤਿੰਨ ਡਿਊਟੀ ਮਿਲੀ ਹੈ, ਇੱਕ ਸ੍ਰਿਸ਼ਟੀ ਨੂੰ ਬਣਾਉਣ ਵਾਸਤੇ, ਇੱਕ ਸੰਭਾਲਣ ਵਾਸਤੇ ਔਰ ਇੱਕ ਖਤਮ ਕਰਨ ਵਾਸਤੇ, ਇਹ ਵੀ ਇਹਨਾਂ ਤਿੰਨਾਂ ਗੁਣਾਂ ਔਰ ਪੰਜੋ ਤੱਤਵਾਂ ਦੇ ਆਧਾਰ ਦੇ ਉੱਪਰ ਇਹ ਸਾਰੀ ਸ੍ਰਿਸ਼ਟੀ ਦੀ ਰਚਨਾ ਕਰ ਰਹੇ ਨੇ, ਚਲਾ ਰਹੇ ਨੇ ਔਰ ਖਤਮ ਕਰ ਰਹੇ ਨੇ। ਭਗਵਾਨ ਸ਼੍ਰੀ ਕ੍ਰਿਸ਼ਨ ਜੀ ਨੇ ਇਸ ਉਪਦੇਸ਼ ਨੂੰ ਬੜੇ ਅੱਛੇ ਤਰੀਕੇ ਨਾਲ ਸਪਸ਼ਟ ਕੀਤਾ ਕਿ ਬ੍ਰਾਹਮਣ ਦੀ ਜਿਹੜੀ ਉਤਪਤੀ ਹੈ ਉਹ ਕਿਸ ਤਰੀਕੇ ਦੇ ਨਾਲ ਹੈ, ਯਾਨੀ ਕਿ ਪਿਛਲੇ ਜਨਮਾਂ ਦੇ ਵਿੱਚ ਇੱਕ ਜੀਵਾਤਮਾ ਜਿਹੜੇ ਵੀ ਸ਼ੁਭ ਕਰਮ ਕਰਦੀ ਹੈ, ਸ਼ੁਭ ਕਰਮ ਦਾ ਕੀ ਭਾਵ ਹੈ ਕਿ ਉਸ ਪਰਮਾਤਮਾ ਨੂੰ ਮਿਲਣ ਦੇ ਪ੍ਰਤੀ ਕੋਈ ਵੀ ਕਿਰਿਆ ਅਪਣਾਈ ਗਈ, ਯਾਨੀ ਕਿ ਚਾਹੇ ਉਹ ਜੜ ਵਸਤੂਆਂ ਦੀ ਆਰਾਧਨਾ ਕਰ ਰਹੀ ਹੈ ਜਾਂ ਤੀਰਥ ਤਲਾਬਾਂ ਦੇ ਵਿੱਚ ਭ੍ਰਮਣ ਕਰ ਰਹੀ ਹੈ, ਪਰ ਅੰਤਰ ਦੇ ਵਿੱਚ ਉਹਦੇ ਭਾਵ ਹੈ ਪਰਮਾਤਮਾ ਨੂੰ ਮਿਲਣ ਦਾ, ਪਰ ਉਹ ਪਰਮਾਤਮਾ ਨੂੰ ਪ੍ਰਾਪਤ ਕਰ ਨਹੀਂ ਸਕੀ, ਪਰ ਉਹ ਉਸਦਾ ਆਖਰੀ ਸਮਾਂ ਆ ਗਿਆ, ਉਹਨੇ ਚੋਲਾ ਛੱਡ ਦਿੱਤਾ, ਯਾਨੀ ਉਸ ਦੇ ਅੰਦਰ ਉਸ ਪਰਮਾਤਮਾ ਨੂੰ ਪ੍ਰਾਪਤ ਕਰਨ ਦੀ ਪ੍ਰਬਲ ਅਭਿਲਾਸ਼ਾ ਸੀ। ਉਤਕਟ ਅਭਿਲਾਸ਼ਾ, ਯਾਨੀ ਉਤਕਟ ਅਭਿਲਾਸ਼ਾ ਇੱਕ ਐਸਾ ਲਫ਼ਜ਼ ਹੈ ਜਿਹੜਾ ਉਸ ਪਰਮਾਤਮਾ ਨੂੰ ਮਿਲਣ ਦਾ ਅਧਿਕਾਰੀ ਬਣਾਉਂਦਾ ਹੈ, ਔਰ ਇਸੀ ਅਭਿਲਾਸ਼ਾ ਦੇ ਕਰਕੇ ਉਸਨੇ ਜਿਸ ਤਰੀਕੇ ਦੀ ਕਿਰਿਆ ਕੀਤੀ ਸੀ ਉਸ ਪਰਮਾਤਮਾ ਨੂੰ ਪ੍ਰਾਪਤ ਕਰਨ ਵਾਸਤੇ, ਉਸਦਾ ਜੋ ਬੰਧਨਕਾਰੀ ਪ੍ਰਭਾਵ ਯਾਨੀ ਇਫੈਕਟ ਮੌਜੂਦ ਸੀ, ਕਿਉਂਕਿ ਅਭਿਲਾਸ਼ਾ ਪੂਰਨ ਤੌਰ ਤੇ ਪ੍ਰਗਟ ਨਹੀਂ ਸੀ, ਪਰ ਕਿਰਿਆ ਉਸਨੇ ਉਸ ਅਭਿਲਾਸ਼ਾ ਨੂੰ ਪਰਮਾਤਮਾ ਨੂੰ ਪ੍ਰਾਪਤ ਕਰਨ ਵਾਸਤੇ ਹੀ ਕੀਤੀ ਸੀ। ਇਸ ਕਰਕੇ ਉਸਦਾ ਜੋ ਇਫੈਕਟ ਹੈ ਉਸ ਦੇ ਵਿੱਚ ਸਤੋ ਗੁਣ ਦੀ ਪ੍ਰਧਾਨਤਾ ਹੋਏਗੀ, ਯਾਨੀ ਕਿ ਸਤੋ ਗੁਣ ਦੀ ਪ੍ਰਧਾਨਤਾ ਔਰ ਰਜੋ ਗੁਣ ਦੀ ਨਿਊਨਤਾ ਜਾਂ ਅਭਾਵ ਦੇ ਰੂਪ ਦੇ ਵਿੱਚ ਇਸ ਜਗਤ ਦੇ ਵਿੱਚ ਜੜੀ ਜੀਵਾਤਮਾ ਮਨੁੱਖਾ ਚੋਲਾ ਮਨੁੱਖਾ ਸੂਟ ਪਾ ਕਰਕੇ ਪੈਦਾ ਹੋਏਗੀ, ਯਾਨੀ ਕਿ ਇਸ ਜਗਤ ਦੇ ਵਿੱਚ ਇਹ ਦ੍ਰਿਸ਼ਟੀਗੋਚਰ ਹੋਏਗੀ, ਉਸ ਨੂੰ ਅਸੀਂ ਬ੍ਰਾਹਮਣ ਕਹਿ ਸਕਦੇ ਹਾਂ, ਪਰ ਉਸਨੇ ਬ੍ਰਾਹਮਣ ਨੂੰ ਪ੍ਰਾਪਤ ਨਹੀਂ ਕੀਤਾ, ਯਾਨੀ ਬ੍ਰਹਮਤ ਨੂੰ ਪ੍ਰਾਪਤ ਕਰਨ ਤੋਂ ਪਹਿਲੇ ਅਸੀਂ ਉਸ ਨੂੰ ਵੀ ਬ੍ਰਾਹਮਣ ਨਹੀਂ ਕਹਿ ਸਕਦੇ, ਪਰ ਪਹਿਲੇ ਬ੍ਰਾਹਮਣ ਸਿਰਫ ਇਸ ਕਰਕੇ ਸੰਗਿਆ ਕਿਉਂ ਦਿੱਤੀ ਗਈ ਹੈ, ਕਿਉਂਕਿ ਇਸ ਗੁਣ ਦਾ ਅਧਿਕਾਰੀ ਹੋਣ ਕਰਕੇ, ਸਤੋ ਗੁਣ ਦਾ ਅਧਿਕਾਰੀ ਹੋਣ ਕਰਕੇ ਉਸਦਾ ਜੋ ਚੁਕਾਵ ਹੈ ਪਰਮਾਤਮਾ ਨੂੰ ਪ੍ਰਾਪਤ ਕਰਨ ਵਾਸਤੇ ਹੀ ਹੋਏਗਾ, ਯਾਨੀ ਕਿ ਜਿਤਨੀ ਵੀ ਕਿਰਿਆ ਇਸ ਜਗਤ ਦੇ ਵਿੱਚ ਉਹ ਕਰੇਗਾ ਉਹ ਸਿਰਫ ਔਰ ਸਿਰਫ ਪਰਮਾਤਮਾ ਨੂੰ ਪ੍ਰਾਪਤ ਕਰਨ ਵਾਸਤੇ ਹੋਏਗੀ। ਉਸ ਦੇ ਨਾਲ ਹੀ ਇਹ ਨਿਸ਼ਚਿਤ ਹੈ ਕਿ ਉਹਨਾਂ ਗੁਣਾਂ ਦੇ ਆਧਾਰ ਦੇ ਉੱਪਰ ਜੀਵ ਦੀ ਵ੍ਰਿਤੀ ਬਣਦੀ ਹੈ, ਔਰ ਵ੍ਰਿਤੀ ਜੋ ਹੈ ਨਿਸ਼ਚਿਤ ਹੈ, ਵ੍ਰਿਤੀ ਕਦੀ ਵੀ ਨਹੀਂ ਬਦਲਦੀ, ਚਾਹ ਕੇ ਵੀ ਇਹ ਜੀਵਾਤਮਾ ਇਸ ਵ੍ਰਿਤੀ ਤੋਂ ਨਿਕਲ ਨਹੀਂ ਸਕਦਾ। ਇਸੇ ਕਰਕੇ ਅਸੀਂ ਦੇਖਦੇ ਹਾਂ ਕਿ ਮਨੁੱਖੇ ਜਨਮ ਵਿੱਚ ਆ ਕਰਕੇ ਬਹੁਤ ਸਾਰੀਆਂ ਜੀਵਾਤਮਾ ਭੈੜੇ ਕਰਮ ਕਰਦੀਆਂ ਨੇ, ਨਿਚਲੀ ਸ਼੍ਰੇਣੀ ਦੇ ਕਰਮ ਕਰਦੀਆਂ ਨੇ, ਔਰ ਅਸੀਂ ਉਸ ਦੇ ਬਾਅਦ ਇਹ ਵੀ ਦੇਖਦੇ ਹਾਂ ਕਿ ਜਿਸ ਤਰੀਕੇ ਦੇ ਨਾਲ ਦਰਬਾਰ ਦੇ ਵਿੱਚ ਬਹੁਤ ਸਾਰੀਆਂ ਰੂਹਾਂ ਮੌਜੂਦ ਨੇ, ਇਹ ਸਾਰੀਆਂ ਦੀਆਂ ਸਾਰੀਆਂ ਜਿਹੜੀਆਂ ਨੇ ਸਤੋ ਗੁਰੂ ਦੇ ਅਭਾਵ ਦੇ ਵਜ੍ਹਾ ਦੇ ਨਾਲ ਨੇ, ਕਿਉਂ ਇਹਨਾਂ ਦੇ ਵਿੱਚ ਰਜੋ ਗੁਣ ਦੀ ਪ੍ਰਧਾਨਤਾ ਹੈ। ਰਜੋ ਗੁਣ ਕੀ ਹੈ, ਇਹ ਦਿਖਾਵੇ ਦਾ ਗੁਣ ਹੈ, ਯਾਨੀ ਕਿ ਇਹ ਖੱਤਰੀ ਦਾ ਉਤਪੰਨ ਕਰਦਾ ਹੈ, ਖੱਤਰੀ ਨੂੰ ਉਤਪੰਨ ਕਰਨ ਵਾਲਾ ਜੋ ਗੁਣ ਹੈ ਉਹਦੇ ਵਿੱਚ ਸਤੋ ਗੁਣ ਦੀ ਨਿਊਨਤਮ ਜਾਂ ਅਭਾਵ ਹੈ, ਯਾਨੀ ਕਿ ਉਹ ਇੱਕ ਦਿਖਾਵਾ ਪਸੰਦ ਕਰਦਾ, ਯਾਨੀ ਕਿ ਅਸੀਂ ਦਿਖਾਵੇ ਦੇ ਰੂਪ ਦੇ ਵਿੱਚ ਸਤਿਗੁਰ ਦੇ ਕੋਲ ਚਲੇ ਗਏ, ਸਤਿਗੁਰ ਨੂੰ ਅਪਣਾ ਵੀ ਲਿਆ, ਉਹਨਾਂ ਦੇ ਹੁਕਮ ਨੂੰ ਵੀ ਸੁਣ ਲਿਆ, ਔਰ ਅੱਜ ਤੱਕ ਅਸੀਂ ਕੋਈ ਐਸਾ ਵੀ ਹੋ ਸਕਦਾ ਹੈ ਕਿ ਜਿਸਨੇ ਕੋਈ ਸਤਸੰਗ ਗੁਰਦੁਆਰੇ ਦਾ ਕਥਾ ਕੀਰਤਨ ਜਾਂ ਮੰਦਰ ਜਾਣਾ ਨਾ ਛੱਡਿਆ ਹੋਵੇ, ਯਾਨੀ ਕਿ ਰੋਜ਼ ਉਸਦੀ ਪਾਲਣਾ ਵੀ ਕਰਦੇ ਹਾਂ, ਪਰ ਸਾਡੇ ਬਾਹਰ ਜਿਹੜਾ ਮਖੋਟਾ ਲੱਗਿਆ ਹੈ ਉਹ ਨਕਲੀ ਹੈ, ਅਸਲ ਦੇ ਵਿੱਚ ਸਾਡੇ ਅੰਦਰ ਰਜੋ ਗੁਣ ਦੀ ਪ੍ਰਧਾਨਤਾ ਹੈ, ਉਹ ਰਜੋ ਗੁਣ ਜਿਹੜਾ ਹੈ ਉਹ ਸੰਸਾਰ ਦੀ ਅਸਕਤੀ ਹੈ, ਸੰਸਾਰ जो प्राप्ति करना उन्होंने नाल संबंध स्थापित करना, चाहे वह धियां पुत्र जमीन जायदाद के रूप में है या संबंधियां रूप के है या कोई भी ऐसी वस्तु तिना लोगों के भी या स्वर्ग या वैकुंठा के उत्तम भोगी जू न उन्होंने प्राप्त करने वास्ते असं जप तप संयम यग या दान पुन करते हैं। ये सारे की सारिया किरिया कर्म जड़िया ने यह सारिया दारिया रजो गुण के आदि ने, पर बहुत सारिया जीवात्मा जो ने पर उन्होंने कुछ न कुछ सतो गुण की प्रधानता होने करके उन्होंने झुकाव परमात्मा की तरफ जरूर आता है, परमात्मा प्राप्त करना चाहते हैं पर रजो गुण जरा उन्होंने उस पास उस किरिया के उपर अपना बल नहीं देता। इसी करके असं देखते हैं कि असं पूर्ण सतगुरां की शरण के आ करके भी उन्होंने को नाम लै करके अमृत के बाढ़े छक के या उस तो बाद और कई तरीके के चिन्ह जो गुरु साढ़े सामने रखते हैं उन्हों की पालना करने के बाद भी असं उन्होंने हुक्म के उपर अपनी हस्ती नहीं मिटा पाते, उसकी वजह की है गुण की अभावता, यानी कि सतो गुण की अभावता रजो गुण की प्रधानता और इन गुणों के अनुसार जी वृत्ति बनी है वृत्ति सानू वह किरिया सच्ची किरिया करने वास्ते उपलब्ध यानी कि प्रेरित नहीं करती, वह चाह के भी नहीं करन देंदी। पर भगवान श्री किशन कहते हैं कि वृत्ति निश्चित है, इसनों असं बदल नहीं सकते कोई शक भी नहीं, पर उसके नाल ही उन्होंने एक श्लोक के बिल्कुल स्पष्ट किया कि जब असं मनुखे जन्म के आ गए मनुखे जन्म के किरिया करन की स्वतंत्रता है, यानी कि मनुख नू अपनी स्वतंत्रता की है कि वह चाह करके जैसा कर्म करना चाहे कर सकता, यानी कि वृत्ति तो वो निचली कर्मा की तरफ है पर निचले कर्मा दे विच असी देखते हैं कि जड़ा दोषपूर्ण कर्म है दोषित क्रिया है उसनू चाह के ये जीवात्मा दूर कर सकती है, क्यों ये ताकत और ये समर्था इस मनुखे जन्म दे विच इस जीवात्मा नू दिती गई है, अगर ये समर्था उसनू ना दिती जाए ये स्वतंत्रता ना दिती जाए तो फिर सत्संग जी मनुखे जन्म का की लाभ। अगर असं यह कही कि पिछले जन्मों अनुसार ही सब कुछ निश्चित है वृत्ति है असं चाह के भी परमात्मा प्राप्त नहीं कर सकते ये गुण सानू उस पासे नहीं ले जाण दिंदे, तो पर इस जन्म दे विच जो मनुखे जन्म नु क्या कर्मा संगला खेत क्या है यानी कि एक सीमा तक कर्म करन दी छूट यानी कि 100 दे विचों 25% दी छूट इस जीवात्मा नु दित्ती जांदी है नवा कर्म करन दी, और नवा कर्म अगर ईमानदारी दे नाल कीता जाए पूर्ण ईमानदारी दे नाल उत्कट अभिलाषा दे नाल परमात्मा नु प्राप्त करन वास्ते साध संगत जी कोई शक नहीं है कि 75% दे उपर वो हावी हो जांदा, यानी क्यों क्योंकि ये सारे कुल मिलकर 99 रहिंदे ने 100वां सतगुरु आप है जिहड़ा पूर्ण सतगुरु की शरण भी चला गया पूरा ईमानदार हो गया और ईमानदार होकर के अगर उसने कोई किरिया अपना ली है अपने सतगुरु नु प्राप्त करन वास्ते तो 75% कितने भी दुखदाई होण कितने भी कष्टकारी होण संतां दे उदाहरण पढ़ करके देख लो उन्होंने कोल शरण लैण वाले वो कितनी ही जीवात्मा ने जिहड़े डाकू सन यानी कि लोगों नु बिल्कुल कतल ही कर देंदे सन साडी तो उन्होंने सामने कोई हस्ती भी नहीं है पर उन्होंने ईमानदारी दे नाल शरण लई साडे तरीके दे नाल मुखोटा लगा करके शरण नहीं लई मुखोटे वाली शरण जड़ी है ये जीवात्मा नु बंधनकारी प्रभाव दे विच लै करके आंदी है और कई करोड़ जन्म निचली श्रेणियां दे विच भी उस नु प्रण करना पैंदा है। कोई मत जाने कि यानी कि अख बंद करन दे बाद सतगुरु आणगे सानू लै जाणगे ये जिंदे जी दा मजबून है जिन्हें जिंदे जी अख बंद करन तो पहले इस मजबून नु सार्थक कर लिया अपने घर दा काम कर लिया फिर उस नु लाइट चली जाए कोई ऐसा दुख नहीं लगेगा। अगर स्टूडेंट ने आकर के बस्ता वगा के सुट दिता कि काम तो मैं शाम नू करांगा और शाम नू बत्ती चली गई तो फिर केड़ा काम कर लेगा, हुण विचार करके देख लो सारा समय तो उन्हें खेड़ विकारी भी कहता। उसे तरीके दे नाल पूरन सतगुरु जदों इस जगत दे विच आंदे ने उन्हां दे आंदे ही जिस तरह भगवान श्री कृष्ण जी ने जन्म लिया सी तो ताले खुल गए सन ना जेलां दे उसे तरीके दे नाल जिसले पूरन सतगुरु इस जगत दे विच आंदे ने साध संगत जी इस जगत दे सारे ताले अपने आप खुल जांदे ने। ये बाणी दे भी बिल्कुल स्पष्ट उपदेश दिता असी ना बाणी कदी पढ़ी है साढ़े को टाइम ही नहीं पढ़न दा अर्थ कौन देगा जिहड़े देण वाले ने भाई सारे अधूरे ने वह आप अंधे खुज बैठे ने सानू किस तरीके नाल पार लैके जाणगे। इस करके सचखंड की जिहड़ी बाणी है सारे भरमां नू दूर करदी है उन्हां दे आंदे ही सारे ताले खुल जांदे ने, पर एक कैदी जिहड़ी जीवात्मा है ना इस नू स्वाद लगाण दा इतना चस्का पै चुका है इस जगत दे विच ये सारी जड़ वस्तुआं नू इकट्ठा करन दा चस्का ऐसा है कि वह चाह के भी बाहर नहीं निकलना चाहती यानी कि ताला तो खुला पिया मनुखे जन्म दे विच आ गए अधिकारी बनाता परम पद दा यानी कि वह मनुखे जन्म विच आ करके ऐसी क्रिया नहीं करती कि वह परम पद नू प्राप्त कर लवे यानी कि इस जीवात्मा नू आवागमन तो मुक्त होया है चाह के भी उस जेल चो निकलना नहीं चाहती। साध संगत जी जेलर की करेगा जब नवा जेलर आएगा वह ताला लगा देगा आ करके और यही हो रहा सदियां तो असं बार बार जम रहे हैं बार बार मर रहे हैं इन्हां जेलां दे विच आंदे हैं असं कहंदे हैं कि साढ़े उत्ते सतगुरु दया करन रहमत करन। साध संगत जदों परमात्मा प्रसन्न होएगा ना जदों उसकी मेहरबरी नज़र पेगी ना वाणी दे विच जगह जगह लिखा है यानी कि तुर मस्तक लिखे लटाट और मेहर की नज़र नतक ना होए जीवात्मा भजन नहीं कर सकती या होर कोई भी कर्म जो है उस परमात्मा नू प्राप्त करन दा उस नू सार्थक नहीं कर सकती। उसका भाव की है उसका भाव यही है कि जदों सतगुरु प्रसन्न होंदे ने कदों जदों उस परमात्मा की नज़र पैंदी है उस परमात्मा की मेहरबरी नज़र दे नाल सतगुरु प्रसन्न होकर के इस जीवात्मा नू मनुखा ਮਨੁੱਖਾ ਜਨਮ ਦੇ ਦਿੰਦੇ ਨੇ। ਇਹ ਮਨੁੱਖਾ ਜਨਮ ਇਤਨੀ ਕੀਮਤ ਲੈ ਕਰਕੇ ਆਉਂਦਾ ਹੈ, ਜਿਹਨਾਂ ਨੂੰ ਇਹ ਪ੍ਰਾਪਤ ਨਹੀਂ ਹੈ ਉਹਨਾਂ ਸ਼੍ਰੇਣੀਆਂ ਨੂੰ ਜਾ ਕਰਕੇ ਪੁੱਛੋ, ਉਹਨਾਂ ਦੇਵਤਾ ਨੂੰ ਜਾ ਕਰਕੇ ਪੁੱਛੋ ਜਿਹਨਾਂ ਨੂੰ ਅਸੀਂ ਪੂਜਦੇ ਹਾਂ। ਇਸੇ ਕਰਕੇ ਗੁਰੂ ਸਾਹਿਬ ਨੇ ਸਪਸ਼ਟ ਕੀਤਾ ਹੈ, ਇੱਕ ਦੁਕਾਨਦਾਰ ਦਾ ਔਰ ਗਾਹਕ ਦੇ ਨਾਲ ਜਿਹੜਾ ਰਿਸ਼ਤਾ ਹੈ ਉਸੇ ਤਰੀਕੇ ਦੇ ਨਾਲ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਨੇ ਕਿਹਾ ਕਿ ਦੇਵਤਾ ਦਾ ਔਰ ਜੀਵਾਤਮਾ ਦਾ ਮਨੁੱਖੇ ਜਨਮ ਦੇ ਵਿੱਚ ਆ ਕਰਕੇ ਉਹਨਾਂ ਜੀਵਾਤਮਾ ਦਾ ਰਿਸ਼ਤਾ ਹੈ ਜਿਹੜੇ ਉਹਨਾਂ ਦੀ ਪੂਜਾ ਕਰਦੇ ਨੇ ਕਿਸ ਤਰੀਕੇ ਦੇ ਨਾਲ। ਯਾਨੀ ਕਿ ਅਗਰ ਇੱਕ ਗਾਹਕ ਜੋ ਹੈ ਦੁਕਾਨਦਾਰ ਨੂੰ ਕੁਛ ਕੀਮਤ ਦਿੰਦਾ ਤੇ ਦੁਕਾਨਦਾਰ ਕੀਮਤ ਲੈਣ ਦਾ ਅਧਿਕਾਰੀ ਤਾਂ ਹੀ ਹੈ ਜੇ ਉਸ ਨੂੰ ਵਸਤੂ ਦਿੰਦਾ ਹੈ। ਯਾਨੀ ਕਿ ਬਿਨਾਂ ਵਸਤੂ ਦਿੱਤੇ ਉਸ ਦੇ ਕੋਲ ਕੀਮਤ ਲੈਣ ਦਾ ਅਧਿਕਾਰੀ ਨਹੀਂ ਹੈ, ਇਹ ਵਿਚਾਰ ਕਰਨ ਵਾਲੀ ਗੱਲ ਹੈ। ਉਸੇ ਤਰੀਕੇ ਦੇ ਨਾਲ ਬਾਣੀ ਦੇ ਵਿੱਚ ਸਪਸ਼ਟ ਹੈ ਬਿਲਕੁਲ ਵੀ, ਜਦੋਂ ਵੀ ਕੋਈ ਦੇਵਤਿਆਂ ਨੂੰ ਪੂਜਦਾ ਹੈ ਦੇਵਤੇ ਉਸ ਪੂਜਣ ਵਾਲੇ ਦੇ ਰਿਣੀ ਹੋ ਜਾਂਦੇ ਨੇ, ਉਹਨਾਂ ਨੂੰ ਅਖੀਰ ਉਹ ਰਿਣ ਉਤਾਰਨਾ ਹੀ ਪੈਂਦਾ ਹੈ। ਹਰ ਹਾਲਤ ਦੇ ਵਿੱਚ ਉਹਨਾਂ ਦੇ ਸਾਹਮਣੇ ਪ੍ਰਗਟ ਹੋ ਕਰਕੇ ਉਹਨਾਂ ਦੀ ਮਨ ਵਾਚਿਤ ਇੱਛਾ ਪੂਰੀ ਕਰਨੀ ਪੈਂਦੀ ਹੈ। ਹੁਣ ਮਨ ਵਾਚਿਤ ਇੱਛਾ ਜੋ ਹੈ ਉਸ ਨੂੰ ਵੀ ਕਿਸ਼ਨ ਜੀ ਨੇ ਸਪਸ਼ਟ ਕੀਤਾ ਕਿ ਇਹ ਸਾਰੇ ਦੇ ਸਾਰੇ ਮੇਰੇ ਬਣਾਏ ਹੋਏ ਅਫਸਰ ਨੇ। ਯਾਨੀ ਕਿ ਦੇਵਤਿਆਂ ਦੇ ਥਰੂ ਜਿਤਨੀ ਵੀ ਤਾਕਤ ਸਮਰੱਥਾ ਦਿੱਤੀ ਜਾਂਦੀ, ਵਰ ਦਿੱਤੇ ਜਾਂਦੇ ਨੇ, ਉਹ ਇੱਕ ਤਰੀਕੇ ਦੇ ਨਾਲ ਮੈਂ ਹੀ ਦਿੰਦਾ ਵਾਂ। ਪਰ ਜੀਵਾਤਮਾ ਦੇ ਅੰਦਰ ਇਹ ਭੇਦ ਹੈ ਕਿ ਉਹ ਬ੍ਰਹਮ ਨੂੰ ਅਲੱਗ ਸਮਝਦਾ ਹੈ ਔਰ ਇਹ ਦੇਵਤਿਆਂ ਨੂੰ ਅਲੱਗ ਸਮਝਦਾ ਹੈ ਔਰ ਵਸਤੂਆਂ ਦੀ ਔਰ ਕਾਮਨਾ ਦੀ ਪ੍ਰਾਪਤੀ ਲਈ ਇਹਨਾਂ ਦੀ ਪੂਜਾ ਕਰਦਾ ਹੈ। ਔਰ ਜਿਸ ਵੇਲੇ ਉਸ ਦੇ ਅੰਦਰ ਕਾਮਨਾ ਦੀ ਉਤਪੰਨੀ ਹੋ ਜਾਂਦੀ ਹੈ, ਯਾਨੀ ਕਿ ਕਾਮਨਾ ਨੂੰ ਮੁੱਖ ਰੱਖ ਕਰਕੇ ਇਹਨਾਂ ਦੀ ਪੂਜਾ ਕਰਦਾ, ਉਹ ਬੰਧਨਕਾਰੀ ਪ੍ਰਭਾਵ ਦੇ ਵਿੱਚ ਆ ਜਾਂਦਾ। ਯਾਨੀ ਕਿ ਕਿਸ਼ਨ ਜੀ ਨੇ ਸਪਸ਼ਟ ਕੀਤਾ ਹੈ ਕਿ ਉਸ ਨੂੰ 84 ਦੇ ਪ੍ਰਮਣ ਚੋਂ ਕੋਈ ਵੀ ਨਹੀਂ ਕੱਢ ਸਕਦਾ, ਭਾਵੇਂ ਉਹ ਕਿਤਨੇ ਵੀ ਦੇਵਤਿਆਂ ਦੀ ਪੂਜਾ ਕਰ ਲੈ, ਔਰ ਦੇਵਤੇ ਮੇਰੇ ਬਣਾਏ ਹੋਏ ਅਫਸਰ ਨੇ ਔਰ ਉਹਨਾਂ ਨੂੰ ਇੱਕ ਸੀਮਾ ਤੱਕ ਛੂਟ ਮੈਂ ਦਿੰਦਾ ਵਾਂ। ਕਿਸ ਤਰੀਕੇ ਦੇ ਨਾਲ, ਜਿਸ ਤਰ੍ਹਾਂ ਮ੍ਰਿਤ ਲੋਕ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਇੱਕ ਮਾਲਕ ਨੇ ਆਪਣੇ ਨੌਕਰਾਂ ਨੂੰ ਇੰਚਾਰਜ ਬਣਾ ਕਰਕੇ ਇੱਕ ਸੀਮਾ ਤੱਕ ਛੂਟ ਦੇ ਦਿੱਤੀ ਕਿ ਤੁਸੀਂ ਕਿਸੇ ਐਸੇ ਮੌਕੇ ਤੇ ਇੱਕ ਸੀਮਾ ਤੱਕ ਖਰਚ ਕਰ ਸਕਦੇ ਹੋ, ਉਸ ਤੋਂ ਬਾਅਦ ਖਰਚ ਨਹੀਂ ਕਰ ਸਕਦੇ। ਯਾਨੀ ਕਿ ਸੀਮਾ ਤੱਕ ਉਹਨਾਂ ਨੂੰ ਛੂਟ ਹੈ। ਉਸੇ ਤਰੀਕੇ ਨਾਲ ਅਸੀਂ ਦੇਵਤਿਆਂ ਨੂੰ ਪੂਜ ਕਰਕੇ ਇੱਕ ਸੀਮਾ ਕੀ ਹੈ ਉਹਨਾਂ ਦੀ ਕਿ ਵੱਧ ਤੋਂ ਵੱਧ ਸਾਨੂੰ ਆਪਣੇ ਲੋਕਾਂ 'ਚ ਲੈ ਜਾਣਗੇ, ਆਪਣਾ ਹੀ ਰੂਪ ਦੇ ਦੇਣਗੇ, ਉਸ ਤੋਂ ਬਾਅਦ ਉਹਨਾਂ ਦੇ ਅੱਗੇ ਅਸੀਂ ਨਹੀਂ ਜਾ ਸਕਦੇ। ਪਰ ਬ੍ਰਹਮ ਜੋ ਹੈ ਉਹਨਾਂ ਤੋਂ ਅੱਗੇ ਦੀ ਅਵਸਥਾ ਹੈ, ਮੋਕਸ਼ ਪ੍ਰਾਪਤੀ, ਮੁਕਤੀ ਦੀ ਪ੍ਰਾਪਤੀ ਉਸ ਤੋਂ ਬਹੁਤ ਦੂਰ ਦੀ ਗੱਲ ਹੈ। ਯਾਨੀ ਕਿ ਅਸੀਂ ਫਿਰ ਜੋ ਹੈ ਉਸ ਕਾਲ ਦੁਆਰਾ ਜੋ ਹੈ ਪਰਮਾ ਲੈ ਜਾਂਦੇ ਹਾਂ। ਉਸੀ ਤਰੀਕੇ ਦੇ ਨਾਲ ਸਾਡਾ ਦੇਵਤਿਆਂ ਦੇ ਨਾਲ ਪੂਜਾ ਕਰਨ ਦਾ ਜੋ ਰਿਸ਼ਤਾ ਹੈ ਇਹ ਦੁਕਾਨਦਾਰ ਔਰ ਗ੍ਰਾਹਕ ਦਾ ਰਿਸ਼ਤਾ ਹੈ, ਔਰ ਜੋ ਪਾਰ ਬ੍ਰਹਮ ਅਵਿਨਾਸ਼ੀ ਸਤਿਗੁਰੂ ਹੈ ਉਸ ਦੇ ਨਾਲ ਕਿਸ ਤਰੀਕੇ ਦੇ ਨਾਲ, ਉਸ ਦੇ ਨਾਲ ਪਿਤਾ ਔਰ ਪੁੱਤਰ ਦਾ ਰਿਸ਼ਤਾ ਹੈ, ਪੁੱਤਰ ਪਿਤਾ ਔਰ ਪੁੱਤਰ ਦਾ ਰਿਸ਼ਤਾ ਕਿਸ ਤਰੀਕੇ ਦੇ ਨਾਲ ਹੈ। ਯਾਨੀ ਕਿ ਦੁਕਾਨਦਾਰ ਦੇ ਕੋਲ ਕੋਈ ਵੀ ਚਲਾ ਜਾਏ ਉਹਦੀ ਕੀਮਤ ਚੁਕਾ ਕਰਕੇ ਉਹ ਕੋਈ ਵੀ ਵਸਤੂ, ਯਾਨੀ ਕਿ ਅਗਰ ਉਹ ਕਹੇ ਮੈਨੂੰ ਬਰੂਦ ਦਾ ਢੇਰ ਦੇ ਦੇ, ਤਲਵਾਰ ਦੇ ਦੇ, ਅਸ਼ਤਰ ਦੇ ਦੇ, ਯਾਨੀ ਕਿ ਕੋਈ ਵੀ ਵਸਤੂ ਮੰਗਾਂਗੇ ਉਹ ਸਾਨੂੰ ਮਿਲ ਜਾਏਗੀ, ਕਿਉਂਕਿ ਦੁਕਾਨਦਾਰ ਨੂੰ ਇਸ ਚੀਜ਼ ਨਾਲ ਮਤਲਬ ਨਹੀਂ ਹੈ ਕਿ ਲੈਣ ਵਾਲਾ ਉਸਦਾ ਅਧਿਕਾਰੀ ਹੈ ਜਾਂ ਨਹੀਂ, ਉਹ ਹਿੱਤ ਕਰੇਗਾ ਜਾਂ ਅਹਿਤ ਕਰੇਗਾ ਇਸ ਦੇ ਨਾਲ ਉਸਨੂੰ ਕੋਈ ਮਤਲਬ ਨਹੀਂ। ਉਹ ਤੇ ਵਸਤੂ ਕਹਿ ਕਰਕੇ ਅੰਤਰ ਧਿਆਨ ਹੋ ਜਾਂਦੇ ਨੇ ਔਰ ਉਸ ਵਸਤੂ ਨੂੰ ਲੈ ਕਰਕੇ ਇਸ ਜਗਤ ਦੇ ਵਿੱਚ ਦੇਵਤੇ ਕਿਆ ਔਰ ਰਾਕਸ਼ਸ ਕਿਆ, ਜਿਤਨਿਆਂ ਨੇ ਵੀ ਜਪ ਤਪ ਕਰਕੇ ਇਹਨਾਂ ਦੇਵਤਿਆਂ ਦੇ ਥਰੂ ਜਾਂ ਹੋਰ ਬ੍ਰਹਮਾ ਵਿਸ਼ਨੂੰ ਜਾਂ ਸ਼ਿਵ ਦੇ ਕੋਲੋਂ ਜਿਤਨੇ ਵੀ ਅਸਤਰ ਸ਼ਸਤਰ ਪ੍ਰਾਪਤ ਕੀਤੇ ਉਹਨਾਂ ਨੂੰ ਇੱਕ ਦੂਸਰੇ ਦੇ ਉੱਪਰ ਇਸਤੇਮਾਲ ਕੀਤਾ, ਇਸ ਸ੍ਰਿਸ਼ਟੀ ਦੇ ਵਿਨਾਸ਼ ਵਾਸਤੇ ਇਸਤੇਮਾਲ ਕੀਤਾ। ਯਾਨੀ ਕਿ ਦੇਣ ਵਾਲੇ ਨੂੰ ਸ੍ਰਿਸ਼ਟੀ ਦਾ ਵਿਨਾਸ਼ ਹੋਏਗਾ ਇਸ ਦੇ ਨਾਲ ਕੋਈ ਮਤਲਬ ਨਹੀਂ, ਉਹ ਲੈਣ ਵਾਲੇ ਦਾ ਵਿਨਾਸ਼ ਹੋ ਜਾਏਗਾ ਇਸ ਦੇ ਨਾਲ ਵੀ ਕੋਈ ਮਤਲਬ ਨਹੀਂ, ਉਸ ਨੂੰ ਸਿਰਫ ਕੀਮਤ ਦੇ ਨਾਲ ਮਤਲਬ ਹੈ। ਕੀਮਤ ਦਿਓ ਔਰ ਵਸਤੂ ਲੈ ਜਾਓ, ਉਸ ਤੋਂ ਬਾਅਦ ਤੁਹਾਡਾ ਕੀ ਬਣੇਗਾ ਉਸ ਨੂੰ ਕੋਈ ਖਬਰ ਨਹੀਂ, ਕੋਈ ਮਤਲਬ ਨਹੀਂ। ਇਹ ਦੁਕਾਨਦਾਰ ਔਰ ਗਾਹਕ ਦਾ ਰਿਸ਼ਤਾ ਹੈ, ਔਰ ਉਸੇ ਤਰੀਕੇ ਨਾਲ ਪਿਓ ਪੁੱਤਰ ਦਾ ਰਿਸ਼ਤਾ ਪਰਮਾਤਮਾ ਅਸਲ ਪਰਮਾਤਮਾ ਦੇ ਨਾਲ ਹੈ। ਕਿਉਂ? ਕਿਉਂਕਿ ਪਰਮਾਤਮਾ ਜੋ ਹੈ ਪਿਤਾ ਦੇ ਰੂਪ ਦੇ ਵਿੱਚ ਕਦੇ ਵੀ ਬੱਚੇ ਨੂੰ ਐਸੇ ਸ਼ਸਤਰ ਨਹੀਂ ਦੇਗਾ ਜਿਸ ਦੇ ਨਾਲ ਬੱਚੇ ਦਾ ਅਹਿਤ ਹੋਏ ਜਾਂ ਸਮਾਜ ਦੇ ਵਿੱਚ ਉਸਨੂੰ ਐਸ ਦੀ ਪ੍ਰਾਪਤੀ ਹੋਏ। ਕਿਉਂ? ਕਿਉਂਕਿ ਉਸਨੂੰ ਪਤਾ ਹੈ ਕਿ ਬੱਚੇ ਦੇ ਵੀ ਸਮਰੱਥਾ ਨਹੀਂ ਹੈ। ਇਸੀ ਦਾ ਇੱਕ ਉਦਾਹਰਣ ਅਸੀਂ ਦੇਖਦੇ ਹਾਂ ਕਿ ਬਹੁਤ ਸਾਰੀਆਂ ਜੀਵਾਤਮਾ ਜਿਨ੍ਹਾਂ ਦੇ ਅੰਦਰ ਸਤੋ ਗੁਣ ਦੀ ਪ੍ਰਧਾਨਤਾ ਹੈ ਉਹ ਸੱਚਮੁੱਚ ਉਸ ਪਰਮਾਤਮਾ ਨੂੰ ਇੱਕ ਮੁੱਖ ਹੋ ਕਰਕੇ ਯਾਨੀ ਕਿ ਜਪ ਵੀ ਰਹੀਆਂ ਨੇ, ਪ੍ਰਾਰਥ ਵੀ ਕਰਨਾ ਚਾਹੁੰਦੀਆਂ ਨੇ। ਉਸ ਦੇ ਬਾਅਦ ਵੀ ਅਸੀਂ ਦੇਖਦੇ ਹਾਂ ਕਿ ਉਹਨਾਂ ਦੇ ਅੰਦਰ ਕੋਈ ਭਾਵ ਡੋਲਤਾ ਆ ਜਾਂਦੀ, ਡੋਲ ਜਾਂਦੇ ਨੇ, ਉਹਨਾਂ ਨੂੰ ਜੋ ਹੈ ਇਸ ਪਦ ਤੋਂ ਵਿਚਲਿਤ ਹੁੰਦਿਆਂ ਵੀ ਅਸੀਂ ਦੇਖਦੇ ਹਾਂ ਤੇ ਉਸਦੀ ਕੀ ਭਾਵ ਹੈ, ਕੀ ਵਜ੍ਹਾ ਹੈ। ਉਸਦਾ ਭਾਵ ਇਹ ਹੈ ਕਿ ਪਿਤਾ ਪਰਮੇਸ਼ਵਰ ਨੂੰ ਪਤਾ ਹੈ ਕਿ ਪੁੱਤਰ ਅਜੇ ਇਸ ਕਾਬਲ ਨਹੀਂ ਹੋਇਆ ਕਿ ਅਗਰ ਉਸਨੂੰ ਮੈਂ ਇਹ ਤਾਕਤਾਂ ਦੇ ਦਿੱਤੀਆਂ, ਇਹ ਸਮਰੱਥਾ ਜਪ ਤਪ ਦੀ ਸੰਯਮ ਦੀ ਦੇ ਦਿੱਤੀ ਤੇ ਉਹ ਇਸ ਜਗਤ ਦੇ ਵਿੱਚ ਕਾਲ ਨੇ ਮਨ ਦੇ ਰਾਹੀਂ ਇਸ ਨੂੰ ਪਰਮਾ ਕਰਕੇ ਇਸ ਦੀ ਸਾਰੀ ਮਿਹਨਤ ਜਿਹੜੀ ਹੈ ਖੋਹ ਲੈਣੀ ਹੈ। ਉਹ ਸਤਿਗੁਰੂ ਆਪਣੇ ਕੋਲ ਕੋਈ ਦਾਤ ਰੱਖਦੇ ਵੀ ਨਹੀਂ, ਉਹ ਆਏ ਦੇਣ ਵਾਸਤੇ ਨੇ, ਪਰ ਦਿੰਦੇ ਉਦੋਂ ਨੇ ਜਦੋਂ ਬੱਚਾ ਇਸ ਲਾਇਕ ਬਣ ਜਾਂਦਾ। ਇਸ ਕਰਕੇ ਜਦੋਂ ਵੀ ਅਸੀਂ ਗੁਰੂ ਦੇ ਹੁਕਮ ਦੀ ਪਾਲਣਾ ਕਰਦੇ ਹਾਂ, ਇੱਕ ਤਾਂ ਉਹਦੇ ਵਿੱਚ ਇਮਾਨਦਾਰੀ ਹੋਣੀ ਚਾਹੀਦੀ, ਦੂਸਰਾ ਇਮਾਨਦਾਰੀ ਦੇ ਨਾਲ ਇਹ ਭਾਵ ਨਹੀਂ ਹੋਣਾ ਚਾਹੀਦਾ ਕਿ ਅਸੀਂ ਬਿਲਕੁਲ ਵੀ ਕਿ ਸਾਨੂੰ ਅਸੀਂ ਇਹ ਕਿਰਿਆ ਕਰ ਰਹੇ ਹਾਂ ਤੇ ਸਾਨੂੰ ਕੁਛ ਵੀ ਪ੍ਰਾਪਤ ਨਹੀਂ ਹੋ ਰਿਹਾ ਤੇ ਇਸ ਕਿਰਿਆ ਦਾ ਕੋਈ ਲਾਭ ਨਹੀਂ। ਸਾਧ ਸੰਗਤ ਜੀ, ਇਹ ਜਗਤ ਦੀ ਰਚਨਾ ਐਸੀ ਹੈ ਕਿ ਸੂਖਮ ਤਰੀਕੇ ਦੇ ਨਾਲ ਸੂਖਮ ਤੋਂ ਸੂਖਮ ਕਿਰਿਆ ਵੀ ਕੋਈ ਅਪਣਾਉਂਦਾ ਹੈ, ਯਾਨੀ ਅੱਖ ਦੇ ਨਾਲ ਵੀ, ਜ਼ਬਾਨ ਦੇ ਨਾਲ ਵੀ, ਲਫ਼ਜ਼ ਦੇ ਨਾਲ ਵੀ, ਪਾਣੀ ਦੇ ਘੁੱਟ ਨਾਲ ਵੀ, ਉਸ ਦੇ ਨਾਲ ਵੀ ਅਗਰ ਕਰਮ ਯਾਨੀ ਕਿ ਇਫੈਕਟ ਬਣ ਜਾਂਦਾ ਹੈ ਉਹ ਭੋਗਣਾ ਪੈਂਦਾ ਹੈ ਜੀਵਾਤਮਾ ਨੂੰ। ਤੇ ਜਿਹੜੇ ਅਸੀਂ ਗੁਰੂ ਦੇ ਹੁਕਮ ਦੇ कि जब तक ये जीवात्मा इस लायक नहीं हो जाएगी तब तक वो फल जो है दृष्टिगोचर नहीं होंगे, यानी कि पिछले कर्मा की जो वृत्ति है उसका भी इफेक्ट रहा है, और सतगुरु भी यानी कि पिता जो है अपने बच्चे उसी वक्त दात देंगे ने जिस वक्त उस ठीक समझते हैं, और पिता इस चीज का अधिकार भी है, पर दुकानदार जिस तरह अधिकार नहीं है कीमत लैन का बिना वस्तु दे, पर परमात्मा पिता अधिकार है कि बच्चे के जेब हाथ पा करके सारे पैसे भी रख सकता है, यानी कि सारे पैसे लैन का भी अधिकार है, वस्तु देवे या ना देवे यह भी उसनु अधिकार है, यानी कि सारे श्लोकों का अर्थ की निकलता निचोड़ की निकलता कि परमात्मा प्राप्त करने की कोई भी विधि इस जगत के नहीं है, यानी कि करोड़ों ही युगों तक तुम जप कर लो, पुराने समय के ऋषि मुनिया ने अनंत काल तक जप किया है, तप किया है, यज्ञ किए ने, संयम नाल रहे ने, जितेंद्र ही रहे ने, ये सारिया क्रिया करन दे बाद भी उन्होंने उस पर ब्रह्म परमात्मा की प्राप्ति नहीं हुई, और अगर जिन्होंने असं देखते हैं वह ब्रह्म के अधिकारी होए तो किस तरीके नाल होए, वह ब्रह्म ने खुद ही प्रसन्न होकर के उन्होंने उपर ये जो है अधिकार दे दिता, पर कभी भी असं इन तरीकों के नाल उस अधिकार नू प्राप्त नहीं कर सकते, यानी कि ब्रह्म का जो साक्षात्कार है इन्हां क्रिया के नाल नहीं हो सकता, पर वो साक्षात्कार करन दे विच साडी मदद जरूर कर सकते हैं, यानी मदद का की भाव है कि मनुखे जन्म के विच आकर के जीवात्मा ने ईमानदारी की क्रिया जरूर करनी है, क्योंकि क्रिया किए बिना इस चोले के भी स्थिर नहीं रह सकते, इसी करके बाणी के विच गुरु साहब ने स्पष्ट किया है, सेवा करत हो निष्कामी तिसको होत प्रापत स्वामी, ये जो किशन जी की बाणी है और गुरु नानक साहब जी की बाणी है दोनों के लफ्जा का फेर है, विचला अर्थ जरा भाव जो है एको ही है, यानी कि वह कुंती पुत्र नु की उपदेश देंदे ने कि तू पुरुषार्थ कर, यानी कि करम क्रिया तो तैनू करनी पेगी, इस तो दूर जाएगा तो पाप का भागी होएगा, तू स्थिर ही नहीं रह सकता, इस करके क्रिया किस करके करनी है लोक हित वास्ते, यानी कि तू पुरुषार्थ कर लोक हित वास्ते, पर अंतर दे भी योग दे नाल स्थित रह, योग की है आत्मा और परमात्मा का जुड़ना, इसी नु योग क्या जेडे योगांग योग जेडे अष्टांग योग की तरफ उन्हों का इशारा नहीं है, यानी इस तरीके दे नाल अपने अंदर उत्कट अभिलाषा का योग उत्पन्न करके इस सृष्टि दे विच कोई भी कामना नहीं रखनी, मत कोई समझे कि ब्राह्मण नु जेडे जाप तप शर्म करने पैंदे ने उन्हां दे विच कोई कामना, यानी कि कामना तो रहित ही है सारी क्रिया करनी पेगी, ताई जा करके तू इस दे बंधनकारी प्रभाव तो मुक्त होएगा, इसी करके गुरु नानक साहब ने इस बाणी नु कहा कि सेवा लफज क्यों इस्तेमाल किया, सेवा का भाव है कि लोक हित, यानी कि साध संगत, साध संगत का यह भाव नहीं है कि जेडे गुरु के दर से आ गए सिर्फ वही है, इस जगत से भी अभी नजर मार करके देखे कितने ही दुखा का घर है, सारे पासे संसार नारक दुखिया सब संसार, सो सकिया जिस नाम आधार, जिसने नाम का टेक लै लिया आधार बना लिया, जिसने उसे सच्चे नाम को प्राप्त कर लिया वही सुखी है, पर सामने तो यह नाम मिले ही नहीं, जेडे लफज लै करके असं अहंकार पा रहे हैं कि नाम है, सिर्फ इस नाम की संख्या सिर्फ मौखिक रूप ही दिखती है, पर वो सच्चा नाम जड़ा है वो कोई और चीज है, वो अंतर की शुद्ध चेतन मंडल की गल है, और सिर्फ आत्मा के द्वारा ही उसको प्राप्त किया जा सकता है, इसी करके गुरु साहब ने इस सेवा लफज नाल याद किया कि यानी कि लोक हित दे लई तू अपनी क्रिया कर, यानी कि कोई भी कामना नहीं रखनी, उसका जो फल है अपने सतगुरु नूं अर्पण कर, इस तरीके दे नाल क्रिया करते हुए तू अपना काम भी कर लेगा, पुरुषार्थ का भी भागी होएगा, यानी कि लोक हित भी हो गया और निष्कामी भी हो गया, और मनुखे जन्म दे विच आ करके निष्कामता का कर्म करके तू उस परम पद यानी पर ब्रह्म नूं भी प्राप्त कर लिया, और अपने आप नूं आवागमन तो मुक्त करा लिया, यही बाणी जो है कृष्ण जी की है, यही बाणी जो है गुरु नानक साहब जी की है, यही होर संतां दी है, पर सानू उहदे पिछले भाव जड़े ने वो समझ नहीं आए, इस करके गुरु साहब एक दृष्टांत भी दे रहे ने ऋषि विश्वामित्र का, बड़ा गहरा दृष्टांत है, बहुत सारे संतों ने भी इस बाणी का जो दृष्टांत दिता है ये नेगेटिव रूप ही दिता है, पर गुरु साहब इस पॉजिटिव रूप ही लैकर के साडे सामने उजागर कर रहे हैं, कुछ दे वंश दे विच जो है कुछ नभ सी कुछ नभ तो गादी और गादी तो जो है इस विश्वामित्र की उत्पत्ति हुई है, एक बहुत ही प्रभावशाली इस पृथ्वी की पालना करने वाला अपनी संगत यानी के अपने लैण वाले लोगों की अच्छे तरीके नाल संभाल करने वाला एक बलशाली राजा होया, और इस राजा ने जब एक बार एक अक्षौणी सेना लेकर के इस जगत दे भी पालना करता है विचरण कर रहा सी, विचरण करते हुए कि होया एक बार ऋषि विशिष्ट दे आश्रम दे भी पहुंच गया, उत्थे जाकर के दोनों ने एक दूसरे का बड़ा आदर सत्कार किया है, और ऋषिया ने भी इन्हों कि लोक हित वास्ते इसकी पूजा तक की है, और इसन आमंत्रित किया है कि तू इतने कुछ दिन रह करके सानू सेवा का मौका दे, बहुत कहन के बाद जो इसने उस सेवा जो है स्वीकार किया, उस वेले विशिष्ट जी को कामधेनु मौजूद सी, एक ऐसी गां मायावी गां है जिसके कोलो जो भी कामना करो वो इच्छा पूर्ति करती सी, यानी कि उन्हां दी इच्छा सी कि इन्हां दी प्रतिपालना की जाए, भोजन वगैरह जड़ी समग्री चाहिए है उन्हें क्षणा दे विच ही वह सारी समग्री जो है उत्पन्न कर दी, इस तरीके दे नाल ये सारी क्रिया देख करके राजा बहुत प्रसन्न होया, और उसने विचार किया कि यह जड़ी उत्तम वस्तु है कामधेनु, यह गां जो मायावी है یہ لوگ پالک کول ہونی چاہیے، یعنی کہ راجے دے کول ہونی چاہیے، کسی رشی کول نہیں ہونا چاہیے۔ یہ ابھیمان کر کے اس نے رشیاں کول اس چیز مانگ کیتی ہے۔ رشیاں نے کہا نہیں بھائی، یہ جو برہم بال دے اوپر آدھارت یہ گاہ کام کرتی ہے، تیرے کول رہ نہیں سکے گی، اور اسی اس نوں کسی بھی قیمت تے دیاں گے نہیں۔ ساری زندگی دی ساری جڑی کمائی ہے وہ یہ گاہ ہی ہے۔ پر دونوں دے وچ آپس دے وچ جو ہے ورودھ ہو گیا ہے، وہ راجا نے زبردستی اس گاہ نوں لے جان کی کوشش کیتی ہے۔ پر جس لئے وہ واپس رشیاں دے کول آئی ہے، بڑی دعائی دیتی ہے، اس ویلے اس نے رشیاں نوں جاگر کیتا ہے کہ برہم بال جو ہے چھتری بال تو بہت زیادہ طاقت لے کر کے سمرتھا رکھتا ہے، تو تسی اپنے آپ نوں ہین کیوں سمجھتے ہو؟ اس ویلے رشیاں نوں ہوش آئی ہے، اور انہوں نے جو ہے مقابلے کرن دی تھان لئی ہے۔ ایک پاسے ایک اچوچنی سینا ہے، اور دوسرے پاسے رشی موجود نے، اور اسی وقت چھنا دے وچ ہی گاہ نے جو ہے ایک اچوچنی تو ود جو ہے سینا اتپن کر دیتی ہے، اور اس وقت رشی وشوامتر جو راجے دے روپ دے وچ سن، اوہدے ساری سینا دا ناس ہو گیا۔ اس ویلے انہوں نے 100 پتر اتنے موجود سن، انہوں نے بڑا کرودھ آیا اپنا ساری سینا دا نشٹ ہون دا، اور انہوں نے رشی دے اوپر جو ہے حملہ کیتا، اور رشیا نے ایک چھن دے وچ ہی وہ سارے دے سارے پتر جو نے سواہ کر دیتے۔ یعنی ایک پتر بچا، ایک پتر نو راج دے کر کے جو راجا وشوامتر سی اپنے اندر بڑی ہین بھاونا لے کر کے اپنے آپ نو کوسدا آیا، جنگلات دے وچ تپ کرن چلا گیا ہے۔ اس نے یہ جانیا کہ چھتری بل جو ہے یہ برہم بل دے کے کچھ بھی نہیں ہے، تو اس کر کے اس نے 1000 سال دی جو ہے دیکھا لے کر کے تپ شروع کیتا ہے۔ اس ویلے بھگوان شیو دی اس نے آرادھنا کیتی ہے، بھگوان شیو جی پرگٹ ہوئے نے، انہوں نے کہا مانگ بھائی کی منگدا ہے؟ اس نے کہا ابھی میری ایک ہی مانگ ہے کہ اس دھرتی دے اوپر جتنے دیوتا جتنے راچے یا جتنی بھی جونا موجود نے، اور انہوں کو جتنے بھی شستر موجود نے، یہ سارے میرے اندر پرفلت ہو جائیں۔ یعنی کہ انہوں نے امستو کیا اور چلے گئے، یہ وچار نہیں کیتا کہ اتنے سارے شستر لے کر کے جیواتما کرے گی کی، یعنی کہ تینوں لوکاں نوں مشکل وچ کھڑا کر دے گی۔ وہ کوئی بھی پاگ نہیں سی، گرو صاحب نے جتنی بھی وانی اس دشتان تو پہلے اچاری ہے، یہ ساری دی ساری وانی اس دشتان دے وچ ایک ایک کر کے یہ پہلو جو ہے اجاگر ہوندے جان گے۔ یعنی کہ اس دکاندار نوں اس چیز نال مطلب نہیں ہے کہ اتنے سارے استر لے کر کے جیواتما کیا کرے گی، انہوں نے اپنی قیمت لئی اور اپنا انتر دھیان ہو گئے۔ اور ایک قیمت لا کر کے اس بالک نے بھی کی کیتا، یعنی کہ اس رشی وشوامتر نے کیا کیتا، سیدھا وششت دے آشرم دے کول جا کر کے انہاں استراں دا استعمال شروع کرتا۔ صرف 2.5 کڑی دے وچ، یعنی کہ اتہاس دے وچ رمائن دے وچ لکھا کہ 2.5 کڑی دے وچ وہ آشرم جڑا کہ 1000 سالہ تو ودمان سیگا اور بہت ہی پرفلت ہو رہا سیگا، 2.5 کڑی دے وچ انہوں نے شمشان دا روپ بنا دیتا۔ یعنی کہ یا تے رشی منی دوڑ گئے، پرندے پرشو جڑے دوڑ گئے، یا سواہ ہو گئے۔ اس تو بعد بڑا کرودھ آیا رشی وشش جی نو، انہوں نے اپنا برہم دنڈ جو ہے